सतनाम श्री वाहिगुरु जी। हम भीख कपेहारी तेरे, तू निज पत है दाता। हो दयाल नाम देहो मंगत जन कौ, सदा रहो रंग राता। हों बलिहार जाओ साचे तेरे नाम विटो, करण कारण सबना का एको अवर न दूजा कोई। बहुते फेर पै किरपन को, अब किश कृपा की जय। हो दयाल दर्शन देहो अपना, ऐसी बख्श करी जै। भणत नानक परम पट खुले, गुर प्रसादी जानिया। साची लिव लागी है पीतर, सतगुर स्यों मन मानिया। हर बेअंत हों मित कर वरनाओ, क्या जाना हुए कैसूरे। करों बेनती सतगुरे अपने, मैं मूर्ख देहो उपदेसोरे। सतनाम श्री वाहिगुरु जी। सलोक महला चौथा। सब कोई है खसम का, खसम हो सब को होए। हुक्म पछाण खसम का, तां सच पावे कोए। सब कोई है खसम का, खसम हो सब को होए। हुक्म पछाण खसम का, ता सच पावे कोए। गुरमुख आप पछाणिए, बुरा ना दिसै कोए। नानक गुरमुख नाम त्याई है, सहला आया सोए। महला चौथा। सबना दाता आप है, आपे मेलनहार। नानक शब्द मिले ना विछड़ा है, जिन्ना सेविया हर दातार। पौड़ी गुरमुख हृदय शांत है, नाउ उगवे आया। जप तब तीर्थ संजम करे, मेरे प्रभ पाया। हिरदा शुद्ध हर सेव दे, सोहे गुण गाया। मेरे हर जियो एवै भावदा, गुरमुख तराया। नानक गुरमुख मेलियन, हर दर सोहाया। मेरे हर जियो एवै भावदा, गुरमुख तराया। नानक गुरमुख मेलियन, हर दर सोहाया। वाहिगुरु जी का खालसा, वाहिगुरु जी की फतेह। गरीब नवाज पतत पावन भगत वशल, कृपा निदान जोत स्वरूप अंतरजामी। सर्व कला समर्थ जाहर जहूर, हाजर हजूर। कुदरत दे कादर अकाल पुरख वाहिगुरु जी, उन्हां दे सरगुण स्वरूप श्री गुरु नानक देव जी महाराज, ਦਸਾਂ ਪਾਤਸ਼ਾਹੀਆਂ ਦੇ ਆਤਮਿਕ ਜੋਤ ਸਰੂਪ, ਆਤਮਿਕ ਗਿਆਨ ਸਰੂਪ, ਧੁਰ ਕੀ ਬਾਣੀ ਸਰੂਪ, ਜੁਗੋ ਜੁਗ ਅਟਲ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਮ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਹਜ਼ੂਰ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਸਾਧ ਸੰਗਤ ਜੀ, ਸਤਿਗੁਰੂ ਮਹਾਰਾਜ ਨੇ ਕਿਰਪਾਲਤਾ ਕੀਤੀ ਹੈ ਕਿ ਦਿਨ ਵੇਲੇ ਦੇ ਦੀਵਾਨਾਂ ਵਿੱਚ ਆਪ ਜੀ ਨੂੰ ਉਦਮ ਬਖਸ਼ਿਆ। ਆਪ ਜੀ ਨੇ ਹਾਜ਼ਰ ਹੋ ਕੇ ਰਾਗੀ ਜਥਿਆਂ ਪਾਸੋਂ ਸਤਿਗੁਰੂ ਜੀ ਦੀ ਅਕਾਲੀ ਬਾਣੀ ਦੁਆਰਾ ਹਰੀ ਜਸ ਕੀਰਤਨ ਗਾਇਨ ਹੋਇਆ, ਸਰਵਣ ਕੀਤਾ ਹੈ। ਹੁਣ ਇਸੇ ਤਰ੍ਹਾਂ ਸਤਿਗੁਰੂ ਜੀ ਦੀ ਪਰਮ ਪਵਿੱਤਰ ਧੁਰ ਕੀ ਬਾਣੀ ਦੀ ਲੜੀਵਾਰ ਕਥਾ ਵਿਚਾਰ ਵਿਆਖਿਆ ਦਾ ਸਮਾਂ ਹੈ। ਗੁਰੂ ਕਿਰਪਾ ਸਦਕਾ ਹਜ਼ੂਰ ਦੇ ਉਚਾਰਨ ਕੀਤੇ ਹੋਏ ਇਹਨਾਂ ਮੁੱਖ ਵਾਕ ਬਚਨਾਂ ਨੂੰ ਵਿਚਾਰੀਏ, ਸੁਣੀਏ। ਸਤਿਗੁਰੂ ਰਹਿਮਤ ਕਰਨ, ਇਹ ਬਚਨ ਸਾਡੇ ਹਿਰਦੇ ਅੰਦਰ ਵਸਣ। ਸਾਰੰਗ ਰਾਗ ਦੀ ਵਾਰ ਅੰਦਰ ਜੋ 18ਵੀਂ ਪੌੜੀ ਹੈ, ਇਸ ਦੇ ਨਾਲ ਇਹ ਦੋ ਸਲੋਕ ਹਨ। ਦੋਵੇਂ ਸਲੋਕ ਵੀ ਸ਼੍ਰੀ ਗੁਰੂ ਰਾਮਦਾਸ ਜੀ ਦੇ ਉਚਾਰੇ ਹੋਏ ਹਨ ਅਤੇ ਪੌੜੀ ਦੁਆਰਾ ਵੀ ਸ਼੍ਰੀ ਗੁਰੂ ਰਾਮਦਾਸ ਦੇ ਪਵਿੱਤਰ ਬਚਨ ਨੇ। ਧੰਨ ਗੁਰੂ ਰਾਮਦਾਸ ਮਹਾਰਾਜ ਬਚਨ ਫੁਰਮਾ ਰਹੇ ਹਨ, ਸਭ ਕੋਈ ਹੈ ਖਸਮ ਕਾ ਖਸਮਹੋ ਸਭ ਕੋ ਹੋਏ। ਨਾਸਤਕ ਲੋਕ ਜੋ ਪਰਮਾਤਮਾ ਦੀ ਹੋਂਦ ਨੂੰ ਨਹੀਂ ਮੰਨਦੇ, ਜਦੋਂ ਉਹਨਾਂ 'ਤੇ ਸਵਾਲ ਕੀਤਾ ਜਾਂਦਾ ਹੈ ਕਿ ਇਹ ਕੁਦਰਤ ਕਿਵੇਂ ਬਣੀ, ਤਾਂ ਨਾਸਤਕ ਲੋਕ ਇਹ ਗੱਲ ਕਹਿੰਦੇ ਨੇ ਕਿ ਇਹ ਅਣੂਆਂ ਪਰਮਾਣੂਆਂ ਤੋਂ ਆਪਣੇ ਆਪ ਹੀ ਬਣੀ। ਇਹ ਨਾਸਤਕ ਲੋਕਾਂ ਦਾ ਖਿਆਲ ਹੈ। ਹੋਰ ਕੋਈ ਬਣੀ ਹੋਈ ਚੀਜ਼ ਬਾਰੇ ਤਾਂ ਉਹ ਵੀ ਮੰਨ ਜਾਣਗੇ ਵੀ ਇਸ ਨੂੰ ਕਿਸੇ ਨੇ ਬਣਾਇਆ, ਇਹਦਾ ਕੋਈ ਕਰਤਾ ਹੈ, ਰਚਣ ਵਾਲਾ ਰਚੇਤਾ ਹੈ। ਇੱਕ ਛੋਟੀ ਜਿਹੀ ਤਸਵੀਰ ਹੀ ਬਣੀ ਹੋਵੇਗੀ ਅਤੇ ਉਹ ਵੀ ਕਹਿਣਗੇ ਵੀ ਇਹਨੂੰ ਕਿਸੇ ਨੇ ਬਣਾਇਆ ਤਾਂ ਬਣੀ। ਪਰ ਜੋ ਐਡੀ ਵੱਡੀ ਕੁਦਰਤ ਹੈ, ਐਡਾ ਵੱਡਾ ਪਸਾਰਾ ਹੈ, ਵੱਡੇ ਵੱਡੇ ਪਹਾੜ ਨੇ, ਸੁਮੇਰ ਪਰਬਤ ਵਰਗੇ, ਹਿਮਾਲਾ ਵਰਗੇ, ਬਹੁਤ ਜ਼ਿਆਦਾ ਪਾਣੀ ਹੈ, ਸਮੁੰਦਰ ਦੀ ਡੂੰਘਾਈ ਕਿੰਨੀ ਹੈ, ਬਿਰਸ਼ ਬੂਟੇ ਕਿੰਨੀਆਂ ਕਿਸਮਾਂ ਦੇ, ਪਸ਼ੂ ਪੰਛੀ ਪਰਿੰਦੇ ਕਿੰਨੀਆਂ ਕਿਸਮਾਂ ਦੇ, ਇਹ ਜਿਹੜੀ ਬਹੁਤ ਵੱਡੀ ਕੁਦਰਤ ਹੈ, ਜਿਸ ਕੁਦਰਤ ਦਾ ਹੀ ਅਜੇ ਹਿਸਾਬ ਕਿਤਾਬ ਮਨੁੱਖ ਨਹੀਂ ਲਾ ਸਕੇ। ਵੱਡੀਆਂ ਵੱਡੀਆਂ ਦੂਰਬੀਨਾਂ ਬਣਾ ਲਈਆਂ, ਬੜੀ ਸਾਇੰਟਿਸਟਾਂ ਨੇ ਖੋਜ ਕੀਤੀ ਹੈ, ਪਰ ਇਹਦੇ ਬਾਵਜੂਦ ਵੀ ਅਜੇ ਤਾਂ ਕੁਦਰਤ ਦਾ ਅੰਤ ਨਹੀਂ ਪਾ ਸਕੇ, ਪਹੁੰਚਿਆ ਨਹੀਂ ਜਾ ਸਕਿਆ, ਅਤੇ ਖੌਰੇ ਅਰਬਾਂ ਖਰਬਾਂ ਸਾਲਾਂ ਨੂੰ ਵੀ ਨਾ ਪਹੁੰਚ ਸਕਣ, ਅਤੇ ਫਿਰ ਖਬਰੇ ਉਹਨੇ ਚਿਰ ਨੂੰ ਪਰਮਾਤਮਾ ਹੋਰ ਕੁਦਰਤ ਵਧਾ ਆਏ। ਕਿਉਂਕਿ ਅਨਕ ਰੂਪ ਖਿਨ ਮਾਹੇ ਕੁਦਰਤ ਧਾਰਦਾ, ਉਹਨਾਂ ਦੀ ਗੱਲ ਛੱਡੋ ਜੋ ਧਾਰਮਿਕ ਦੁਨੀਆ ਹੈ, ਧਰਮ ਗ੍ਰੰਥ ਨੇ ਜਿੰਨੇ ਵੀ ਸੰਸਾਰ ਵਿੱਚ ਧਾਰਮਿਕ ਰਹਿਬਰ ਆਏ ਉਹਨਾਂ ਨੇ ਜੋ ਬੋਲਿਆ ਉਹ ਗ੍ਰੰਥ ਰਚੇ ਗਏ, ਧਾਰਮਿਕ ਪੋਥੀਆਂ ਗ੍ਰੰਥ, ਧਾਰਮਿਕ ਗਿਆਨ, ਉਹਨਾਂ ਸਾਰੇ ਧਾਰਮਿਕ ਲੋਕਾਂ ਨੇ ਇਹ ਮੰਨਿਆ ਕਿ ਇਸ ਕੁਦਰਤ ਨੂੰ ਬਣਾਉਣ ਵਾਲਾ ਪਰਮਾਤਮਾ। ਇਹ ਗੱਲ ਵੱਖਰੀ ਕਿ ਥੋੜ੍ਹਾ ਥੋੜ੍ਹਾ ਅੰਤਰ ਹੈ, ਇਹ ਤਾਂ ਮੰਨਦੇ ਨੇ ਸਾਰੇ ਵੀ ਇਸ ਕੁਦਰਤ ਨੂੰ ਬਣਾਉਣ ਵੇਲੇ ਪਰਮਾਤਮਾ ਨੇ ਇੱਕ ਸ਼ਬਦ, ਇੱਕ ਧੁਨੀ, ਆਵਾਜ਼ ਪ੍ਰਗਟ ਕੀਤੀ, ਜਿਸ ਤੋਂ ਬਾਅਦ ਇਹ ਸੰਸਾਰ ਬਣਿਆ। ਇਸਲਾਮ ਵਾਲਿਆਂ ਨੇ ਕਿਹਾ ਕਿ ਖੁਦਾ ਨੇ ਕੁਨ ਸ਼ਬਦ ਉਚਾਰਨ ਕੀਤਾ, ਫਾਰਸੀ 'ਚ ਕੁਨ ਦਾ ਅਰਥ ਹੈ ਕਰਨਾ, ਵੀ ਉਸਨੇ ਵਿਚਾਰਿਆ ਕਿ ਮੈਂ ਕੁਛ ਕਰਾਂ ਅਤੇ ਇਹ ਫੁਰਨਾ ਆਇਆ ਅਤੇ ਉਹਨੇ ਇਹ ਬਚਨ ਉਚਾਰਨ ਕਰ ਦਿੱਤਾ, ਜਿਸ ਕਰਕੇ ਉਸ ਸ਼ਬਦ ਦੀ ਧੁਨੀ ਦੀ ਬਰਕਤ ਨਾਲ ਹੀ ਸਾਰਾ ਸੰਸਾਰ ਅੱਗੇ ਹੋਂਦ ਵਿੱਚ ਆਇਆ ਹੈ। ਔਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ, ਕੀਤਾ ਪਸਾਓ ਏਕੋ ਕੁਆਓ, ਤਿਸ 'ਤੇ ਹੋਏ ਲੱਖ ਦਰੀਆਓ। ਇੰਡੀਆ ਦਾ ਪੁਰਾਤਨ ਧਰਮ ਸਨਾਤਨ ਮਤ, ਵੈਦਿਕ ਮਤ, ਜਿਹਨੂੰ ਅੱਜ ਕੱਲ੍ਹ ਹਿੰਦੂ ਮਤ ਕਿਹਾ ਜਾਂਦਾ, ਉਸ ਦੇ ਵਿੱਚ ਭਾਵੇਂ ਵੱਖਰੇ ਵੱਖਰੇ ਕਈ ਮਤ ਨੇ, ਅਤੇ ਉਹਨਾਂ ਵੀ ਇਹ ਮੰਨੀ ਹੈ ਗੱਲ ਕਿ ਓਂ ਓ ਨਮੋ ਓਂ ਆਦਿਕ, ਇਉਂ ਵੱਖਰੇ ਵੱਖਰੇ ਓ ਨਮ ਓ ਨਮੋ ਆਦਿਕ ਬਚਨ ਉਹਨਾਂ ਕਹੇ ਨਾ, ਵੀ ਇੰਝ ਉਚਾਰਨ ਕੀਤਾ ਪਰਮਾਤਮਾ ਨੇ, ਉੱਥੋਂ ਹੀ ਇਹ ਸੰਸਾਰ ਬਣਿਆ। ਜੋ ਸਾਇੰਟਿਸਟ ਲੋਕ ਹਨ, ਸਾਇੰਸਦਾਨ, ਵਿਗਿਆਨੀ ਲੋਕ, ਉਹਨਾਂ ਨੇ ਵੀ ਇਹ ਗੱਲ ਤਾਂ ਮੰਨ ਗਏ ਨੇ ਭਈ ਅਰਬਾਂ ਖਰਬਾਂ ਸਾਲ ਪਹਿਲਾਂ ਧੁੰਦੂ ਕਰ ਰਿਹਾ, ਕੁਛ ਨਹੀਂ ਸੀ, ਅਤੇ ਫਿਰ ਇੱਕ ਆਵਾਜ਼ ਪ੍ਰਗਟ ਹੋਈ ਆ, ਇਹ ਗੱਲ ਵੱਖਰੀ ਕਿ ਕਿਉਂਕਿ ਪਰਮਾਤਮਾ ਨੂੰ ਉਹ ਵੇਖ ਨਹੀਂ ਜਾ ਸਕੇ, ਨਾ ਉਹਨਾਂ ਨੂੰ ਗਿਆਨ ਹੈ, ਨਾ ਕੋਈ ਅਨੁਭਵ ਹੈ ਸਾਇੰਸਦਾਨਾਂ ਨੂੰ, ਉਹ ਤਾਂ ਆਪਣੇ ਤਰੀਕੇ ਨਾਲ ਖੋਜ ਕਰਦੇ। ਇੱਥੋਂ ਤੱਕ ਤਾਂ ਮੰਨ ਗਏ ਨੇ ਕਿ ਅਰਬਾਂ ਖਰਬਾਂ ਸਾਲ ਧੁੰਦੂਕਾਰ ਸੀ ਅਤੇ ਫਿਰ ਇੱਕ ਆਵਾਜ਼ ਧੁਨ ਪ੍ਰਗਟ ਹੋਈ। ਧੁਨ ਕਿਸ ਨੇ ਬੋਲੀ, ਕੌਣ ਸੀ, ਕਿਹੋ ਜਿਹਾ, ਇਹ ਨਹੀਂ ਉਹ ਜਾਣ ਸਕੇ। ਯਾਨੀ ਕਿ ਪਰਮਾਤਮਾ ਨੇ ਇੱਕ ਆਵਾਜ਼ ਧੁਨੀ ਪ੍ਰਗਟ ਕੀਤੀ ਅਤੇ ਉਸ ਧੁਨੀ ਤੋਂ ਬਾਅਦ ਸਾਰਾ ਪਸਾਰਾ ਪਸਰਿਆ, ਸਾਇੰਟਿਸਟ ਇੱਥੋਂ ਤੱਕ ਪਹੁੰਚ ਗਏ। ਔਰ ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਐਵੇਂ ਕਿਹਾ, ਅਰਬਦ ਨਰਬਦ ਧੁੰਦੂਕਾਰਾ, ਧਰਨ ਨਾ ਗਗਨਾ ਹੁਕਮ ਅਪਾਰਾ, ਨਾ ਦਿਨ ਰਹਿਣ ਨਾ ਚੰਦ ਨਾ ਸੂਰਜ, ਸੁੰਨੇ ਸੁੰਨ ਸਮਾਏ ਦਾ। ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਪਵਿੱਤਰ ਮੁੱਖ ਵਾਕ ਬਚਨ ਹੈ ਮਾਰੂ ਰਾਗ ਵਿੱਚ ਕਿ ਅਰਬਾਂ ਖਰਬਾਂ ਸਾਲ ਧੁੰਦੂ ਕਰ ਰਿਹਾ, ਨਾ ਦਿਨ ਸੀ ਨਾ ਰਾਤ ਨਾ ਚੰਦ ਨਾ ਸੂਰਜ, ਸੁੰਨ ਅਵਸਥਾ ਵਿੱਚ ਅਫੁਰ ਸਮਾਧੀ ਵਿੱਚ ਪਰਮਾਤਮਾ ਲੀਨ ਸੀ, ਉਸਨੇ ਸ਼ਬਦ ਉਚਾਰਿਆ ਅਤੇ ਇਹ ਸਾਰਾ ਕੁਝ ਬਣਿਆ। ਮਸਕੀਨ ਜੀ ਇੱਕ ਵਾਰੀ ਅਮਰੀਕਾ 'ਚ ਇੱਕ ਜਗ੍ਹਾ ਕਥਾ ਕਰਦੇ ਸੀ ਅਤੇ ਇਸ ਸ਼ਬਦ ਦੀ ਉਹਨਾਂ 5 ਦਿਨ ਕਥਾ ਕੀਤੀ। ਉੱਥੇ ਇੱਕ ਫਿਰ ਇੰਡੀਅਨ ਸੱਜਣ ਮਿਲਿਆ ਜੋ ਸਾਇੰਟਿਸਟ ਸੀ, ਉਹ ਕਹਿੰਦਾ ਵੀ ਮਸਕੀਨ ਜੀ ਜਿਹੜੀ ਕਥਾ ਤੁਸੀਂ ਕੀਤੀ ਆ ਇਹਦੇ ਬਾਰੇ ਇੱਕ ਫਿਲਮ ਬਣਾਈ ਆ ਸਾਇੰਟਿਸਟਾਂ ਨੇ ਨਾਸਾ ਵਾਲਿਆਂ, ਇੱਕ ਤੁਹਾਨੂੰ ਵਿਖਾਉਣੀ ਚਾਹੁੰਦਾ। ਉਹ ਲੈ ਕੇ ਗਿਆ ਸੀ ਅਤੇ ਉਹ ਸਾਇੰਟਿਸਟਾਂ ਦੀ ਬਣਾਈ ਫਿਲਮ ਉਹਨਾਂ ਨੇ ਨਾਸਾ ਵਾਲਿਆਂ ਵਿਖਾਈ ਸੀ ਕਿ ਠੀਕ ਸਾਇੰਸ ਵੀ ਇਹ ਗੱਲ ਮੰਨਦੀ ਆ ਵੀ ਇਸ ਤਰ੍ਹਾਂ ਦੁਨੀਆ ਬਣੀ। ਹਜ਼ੂਰ ਨੇ ਕਿਹਾ, ਸਾਚੇ ਤੇ ਪਵਨਾ ਭਇਆ, ਪਵਨੈ ਤੇ ਜਲ ਹੋਏ, ਜਲ ਤੇ ਤ੍ਰਿਭਵਨ ਸਾਜਿਆ, ਘਟਗੜ ਜੋਤ ਸਮੋਏ। ਸੱਚੇ ਅਕਾਲ ਪੁਰਖ ਤੋਂ ਪਵਨ ਹਵਾ ਦਾ ਜਨਮ ਹੋਇਆ, ਪਰਮਾਤਮਾ ਦੇ ਫੁਰਨੇ ਤੋਂ ਆਵਾਜ਼ ਆਈ ਅਤੇ ਹਵਾ ਪ੍ਰਗਟ ਕੀਤੀ, ਅਤੇ ਪਵਨ ਤੋਂ ਬਾਅਦ ਜਲ ਅਤੇ ਜਲ ਅਤੇ 3 ਭਵਨ ਵਾਹਿਗੁਰੂ ਨੇ ਸਾਜ ਦਿੱਤੇ ਅੱਗੇ। ਇਸ ਪ੍ਰਕਾਰ ਪਰ ਇੰਝ ਕਿਹਾ ਜਾ ਸਕਦਾ, ਤੁਮਰਾ ਲਖਾ ਨਾ ਜਾਏ ਪਸਾਰਾ, ਕਿਹੇ ਬਿਦ ਸਜਾ ਪ੍ਰਥਮ ਸੰਸਾਰਾ। ਉਹ ਵਿਧੀਆਂ ਕਿਹੜੀਆਂ ਤੂੰ ਵਰਤੀਆਂ ਜਿਨ੍ਹਾਂ ਨਾਲ ਇਹ ਸੰਸਾਰ ਸਭ ਤੋਂ ਪਹਿਲਾਂ ਰਚਿਆ, ਕਿਉਂਕਿ ਹੁਣ ਤਾਂ ਇਹ ਗੱਲ ਹੈ ਕਿ ਮਰਦ ਅਤੇ ਇਸਤਰੀ ਦੇ ਸੰਯੋਗ ਤੋਂ ਅੱਗੇ ਸੰਤਾਨ ਉਤਪਤ ਹੁੰਦੀ ਆ, ਇਸੇ ਤਰ੍ਹਾਂ ਜਾਨਵਰਾਂ ਦੇ ਨਰ ਅਤੇ ਮਾਦਾ ਦੇ ਮਿਲਾਪ ਤੋਂ ਅੱਗੇ ਬੱਚੇ ਪੈਦਾ ਹੁੰਦੇ ਨੇ। ਪਰ ਸਭ ਤੋਂ ਪਹਿਲਾਂ ਕਿਹਨੂੰ ਸਾਜਿਆ ਸੀ, ਤੂੰ ਕਿਵੇਂ ਸਾਜਿਆ ਸੀ, ਕਿਸ ਤਰ੍ਹਾਂ ਬਣਾਇਆ, ਇਹ ਕੋਈ ਲੱਖ ਨਹੀਂ ਸਕਦਾ। ਜਾਂ ਕਰਤਾ ਸਿਰਠੀ ਕਉ ਸਾਜੇ, ਆਪੇ ਜਾਣਾ ਸੋਈ, ਆਪ ਹੀ ਜਾਣਦਾ ਹੈ। ਔਰ ਇਸ ਪ੍ਰਕਾਰ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਕਿਹਾ, ਓਅੰਕਾਰ ਆਦਿ ਕਥਨੀ ਅਨਾਦ, ਅਨਾਦੀ ਪਰਮਾਤਮਾ ਜਿਸ ਦਾ ਆਦਿ ਅੰਤ ਕੋਈ ਨਹੀਂ, ਉਹਦੀ ਸਭ ਤੋਂ ਪਹਿਲੀ ਕਥਨੀ ਓਅੰਕਾਰ ਸ਼ਬਦ ਹੈ। ਪ੍ਰਥਮੈ ਓਅੰਕਾਰ ਤਿੰਨ ਕਹਾ, ਸੋ ਧੁਨ ਪੂਰ ਜਗਤ ਮੋਰਾਹਾ। ਇੱਕ ਪਾਸੇ ਧਾਰਮਿਕ ਦੁਨੀਆ 'ਚ ਇਹ ਗੱਲ ਮੰਨੀ ਜਾਂਦੀ ਹੈ ਕਿ ਇੱਕ ਖੁਦਾ ਨੇ ਸਾਰੀ ਸ੍ਰਿਸ਼ਟੀ, ਇੱਕ ਪਰਮਾਤਮਾ ਨੇ, ਭਗਵਾਨ ਨੇ, ਉਸੇ ਨੇ ਸਾਜੀ। ਇਹ ਸਾਰੇ ਬੰਦੇ, ਸਾਰੇ ਜੀਵ ਜੰਤ ਇੱਕੋ ਹੀ ਪਰਮਾਤਮਾ ਦੀ ਸੰਤਾਨ ਹਨ। ਪਰ ਗੌਰ ਫਰਮਾਓ ਕਿ ਧਾਰਮਿਕ ਦੁਨੀਆ ਵਿੱਚ ਵੀ ਜਿਹੜੇ ਵਿਚਰ ਰਹੇ ਅਸੀਂ ਲੋਕ ਹਾਂ, ਅਸੀਂ ਵੀ ਇਸ ਗੱਲ ਨੂੰ ਆਪ ਧਾਰਨ ਨਹੀਂ ਕੀਤਾ, ਅੰਦਰ ਨਹੀਂ ਵਸਾਇਆ। ਧਰਮਾਂ ਦੇ ਨਾਮ ਥੱਲੇ ਸਾਰੇ ਸੰਸਾਰ 'ਚ ਕਿੰਨਾ ਕਤਲੇਆਮ ਹੁਣ ਤੱਕ ਹੋ ਚੁੱਕਾ, ਕਿੰਨੇ ਆ ਬੰਦਿਆਂ ਦੇ ਜੀਆਂ ਦੇ ਕਤਲ ਹੋ ਚੁੱਕੇ ਨੇ ਧਰਮ ਦੇ ਨਾਮ ਥੱਲੇ। ਵਿਦਵਾਨਾਂ ਨੇ ਸਿੱਧ ਕੀਤਾ ਭਈ ਹੁਣ ਤੱਕ ਜਿੰਨੀ ਦੁਨੀਆ 'ਤੇ ਕਤਲੇਆਮ ਹੋਈ ਆ, ਇਹ ਰਾਜਨੀਤਿਕ ਲੋਕਾਂ ਨੇ ਇੰਨੀ ਨਹੀਂ ਕੀਤੀ ਜਿੰਨੀ ਧਰਮ ਦੇ ਨਾਮ ਥੱਲੇ ਲੋਕਾਂ ਨੇ ਕੀਤੀ। ਰਾਜਨੀਤਿਕਾਂ ਕੋਲੋਂ ਵੀ ਕਰਵਾਈ ਗਈ ਧਾਰਮਿਕ ਲੋਕਾਂ ਵੱਲੋਂ ਧਰਮ ਦੇ ਨਾਂ ਥੱਲੇ। ਜਿਵੇਂ ਹੁਣ ਵੀ ਉਹ ਬਾਬਰੀ ਮਸਜਿਦ ਅਤੇ ਰਾਮ ਮੰਦਰ ਬਾਰੇ ਇੱਕ ਦੂਜੇ ਨਾਲ ਵੈਰ ਵਿਰੋਧ ਜ਼ਹਿਰ ਹੋਰ ਫੈਲਾਇਆ ਜਾ ਰਿਹਾ। ਜਦੋਂ ਇੰਡੀਆ ਅਤੇ ਪਾਕਿਸਤਾਨ ਦੋ ਮੁਲਕ ਬਣੇ ਨੇ 1947 'ਚ, ਉਦੋਂ ਵੀ ਸ਼ੈਤਾਨ ਬੰਦਿਆਂ ਨੇ ਜਿਹੜੇ ਪਹਿਲਾਂ ਲੋਕ ਮੁਸਲਮਾਨ ਅਤੇ ਸਿੱਖ ਇੱਕੋ ਪਿੰਡ 'ਚ ਵੱਸਦਿਆਂ ਬੜਾ ਭਰਾਤਰੀ ਭਾਵ ਸੀ, ਧਰਮ ਆਪੋ ਆਪਣਾ ਸੀ, ਸਿੱਖ ਲੋਕ ਮੁਸਲਮਾਨਾਂ ਦੇ ਘਰੋਂ ਛਕਦੇ ਛਕਾਉਂਦੇ ਕੁਛ ਨਹੀਂ ਸੀ, ਪਰ ਵੈਰ ਵਿਰੋਧ ਕੋਈ ਨਹੀਂ ਸੀ। ਹਮਸਾਏ ਮਾਂ ਪਿਓ ਜਾਏ ਜਿਵੇਂ ਹੁੰਦੇ, ਇੱਕ ਦੂਜੇ ਦੇ ਕੰਮ ਆਉਂਦੇ ਸੀ, ਕੰਮ ਕਰਾ ਦਿੰਦੇ ਸਨ, ਭਰਾਵਾਂ ਵਾਂਗੂ ਬੈਠ ਕੇ ਗੱਲਬਾਤ ਵੀ ਕਰਦੇ ਸਨ, ਔਰ ਮਰਨੇ ਪਰਨੇ 'ਤੇ ਇੱਕ ਦੂਜੇ ਨਾਲ ਅਫਸੋਸ ਖੁਸ਼ੀ ਸਾਂਝੀ ਕਰਦੇ ਸਨ, ਸਾਰਾ ਕੁਝ। ਪਰ ਐਸੀ ਜ਼ਹਿਰ ਫੈਲਾਈ, ਐਸੀ ਅੱਗ ਲਾਈ ਕਿ 5-7 ਲੱਖ ਮੁਸਲਮਾਨ ਮਰਵਾ ਦਿੱਤੇ, 5-7 ਸਿੱਖ ਮਰਵਾ ਦਿੱਤੇ। ਇਨਸਾਨੀਅਤ ਹੈ ਨਹੀਂ ਤਾਂ ਧਰਮ ਕਿੱਥੇ ਹੋਇਆ? ਧਰਮ ਦੇ ਨਾਮ ਥੱਲੇ ਗੈਰ ਇਨਸਾਨੀਅਤ ਵਾਲੇ ਕੰਮ, ਮਨੁੱਖਤਾ ਦਾ ਘਾਣ ਇਹ ਕਿਉਂ ਹੋ ਰਿਹਾ ਭਲਾ? ਕਿਉਂਕਿ ਅਸਲ ਧਰਮ ਨੂੰ ਪਛਾਣਿਆ ਹੀ ਨਹੀਂ। ਧਰਮ ਦਾ ਚੋਗਾ ਬਾਣਾ ਪਾਉਣ ਵਾਲਿਆਂ ਨੇ ਵੀ ਜ਼ਹਿਰ ਅਤੇ ਨਫ਼ਰਤ ਆਪਣੇ ਮਨਾਂ 'ਚ ਹੋਣ ਕਰਕੇ ਆਪਣੇ ਆਪ ਨੂੰ ਸਵਾਰਿਆ ਨਹੀਂ, ਅਤੇ ਉਹੀ ਗਾਂਹ ਲੋਕਾਂ 'ਚ ਐਸਾ ਪ੍ਰਭਾਵ ਪਾ ਦਿੱਤਾ ਵੀ ਫਲਾਣੇ ਨੇ ਸਾਡੇ ਧਰਮ ਬਾਰੇ ਆਹ ਗੱਲ ਕਹਿ ਦਿੱਤੀ ਹੈ, ਫਲਾਣੇ ਨੇ ਇੰਝ ਕਹਿ ਦਿੱਤਾ, ਕਹਿੰਦੇ ਮੁਸਲਿਮ ਲੀਗ ਦਾ ਝੰਡਾ ਵੱਢ ਦਿੱਤਾ ਮਾਸਟਰ ਤਾਰਾ ਸੋਨੇ, ਵੱਢਿਆ ਹੈ ਨਹੀਂ ਸੀ। ਇਹ ਪ੍ਰਚਾਰ ਕਰਾ ਗਏ ਅਤੇ ਉਹਨਾਂ ਨੇ ਸਿੱਖ ਮਾਰ ਸੁੱਟੇ, ਉਹਨਾਂ ਨੇ ਗੁੱਸੇ ਜਾ ਕੇ ਮੁਸਲਮਾਨ ਮਾਰ ਸੁੱਟੇ। ਸੋ ਇੰਨਾ ਖੂਨ ਵਹਾ ਦਿੱਤਾ, ਇਹ ਪਹਿਲਾਂ ਤੋਂ ਚੱਲੇ ਆ ਰਿਹਾ, ਇੱਕ ਵਾਰੀ ਨਹੀਂ ਕਈ ਵਾਰੀ ਐਸਾ ਹੋਇਆ। ਅਤੇ ਹੁਣ ਵੀ ਮਰੀ ਇੱਕ ਇੰਦਰਾ ਗਾਂਧੀ, ਅਤੇ ਸ਼ੈਤਾਨ ਬੰਦਿਆਂ ਨੇ ਇਹ ਗੱਲ ਕਹੀ ਵੀ ਵੇਖੋ ਜੀ ਸਾਡੀ ਸੀ ਮਾਂ ਭਾਰਤ ਦੀ ਪ੍ਰਧਾਨ ਮੰਤਰੀ, ਇਹਨਾਂ ਸਿੱਖਾਂ ਮਾਰ ਦਿੱਤੀ ਹੈ ਜੀ, ਅਤੇ ਜਿੰਨੇ ਸਿੱਖ ਮਾਰੇ ਜਾਂਦੇ ਮਾਰ ਦਿਓ, ਇਹਦੇ ਨਾਲ ਪ੍ਰਧਾਨ ਮੰਤਰੀ ਦੀ ਆਤਮਾ ਨੂੰ ਸ਼ਾਂਤੀ ਮਿਲ ਜਾਏਗੀ। ਸੋ ਇਸ ਪ੍ਰਕਾਰ ਇਹ ਐਸਾ ਤਾਂ ਹੁੰਦਾ ਜਿੱਥੇ ਰਾਜਨੀਤਿਕ ਲੋਕ ਤਾਂ ਆਪਣੀਆਂ ਰੋਟੀਆਂ ਸੇਕਦੇ ਹੀ ਨੇ, ਧਰਮ ਦੇ ਨਾਮ ਥੱਲੇ ਵੀ ਕਈ ਵਾਰੀ ਲੜਾਉਂਦੇ ਆ ਲੋਕਾਂ ਨੂੰ, ਪਰ ਧਾਰਮਿਕ ਲੋਕ ਵੀ ਸਿਆਣੇ ਨਹੀਂ ਬਣਦੇ ਕਿ ਇੱਕ ਪਰਮਾਤਮਾ ਦੀ ਜੋਤ ਹੀ ਸਾਰੇ ਅੰਦਰ ਹੈ, ਉਸੇ ਨੇ ਸਾਰਾ ਪਸਾਰਾ ਪਸਾਰਿਆ, ਸਭ ਖਲਕ ਤੋਸੇ ਦੇ ਧੀਆਂ ਪੁੱਤਰੋ ਦੀ ਪਰਜਾ, ਇਹ ਅੰਦਰ ਨਹੀਂ ਵਸਾਈ ਗੱਲ, ਬਹੁਤ ਘੱਟ ਵਿਰਲੇ ਟਾਂਵੇ ਲੋਕ ਹੋਣਗੇ। ਮੇਰੇ ਪਿਤਾ ਨੇ ਮੈਨੂੰ ਇੱਕ ਗੱਲ ਸੁਣਾਈ ਸੀ, ਜਦੋਂ 1947 ਵਿੱਚ ਦੇਸ਼ ਦੀ ਵੰਡ ਹੋਈ ਹੈ, ਇਹ ਉੱਧਰੋਂ ਸਿੱਖ ਉੱਠ ਕੇ ਇੱਧਰ ਆਏ ਸੀ ਚੜ੍ਹਦੇ ਪੰਜਾਬ 'ਚ, ਇੱਧਰੋਂ ਮੁਸਲਮਾਨਾਂ ਨੇ ਜਾਣਾ ਸੀ, ਉਹ ਡਰਦੇ ਸਨ ਵੀ ਸਾਨੂੰ ਥੋੜ੍ਹਿਆਂ ਥੋੜ੍ਹਿਆਂ ਨੂੰ ਮਾਰ ਦੇਣਗੇ, ਇਕੱਠੇ ਜਾਵਾਂਗੇ। ਅਤੇ ਇਹ ਉੱਜੜ ਕੇ ਆਉਣ ਕਰਕੇ ਦੋ ਬੰਦੇ, ਇੱਕ ਮੇਰਾ ਪਿਤਾ ਅਤੇ ਇੱਕ ਹੋਰ ਦਲੀਪ ਸਿੰਘ ਉਹਦਾ ਨਾਂ ਸੀ, ਇਹ ਖਾਣ ਪੀਣ ਵਾਸਤੇ ਕੁਝ ਲੱਭਦੇ ਸੀ ਕਿ ਕੁਝ ਮੁਸਲਮਾਨ ਉੱਜੜ ਕੇ ਗਏ, ਉਹਨਾਂ ਦੇ ਘਰਾਂ 'ਚ ਦਾਣੇ ਅਨਾਜ ਆਟਾ ਵਗੈਰਾ ਹੋਵੇਗਾ। ਗਏ ਪਰ ਉੱਥੇ ਦੋ ਬੀਬੀਆਂ ਸੀ, ਘਰ 'ਚ ਬੰਦਾ ਕੋਈ ਨਹੀਂ, ਔਰ ਇੱਕ ਬੀਬੀ ਨੂੰ ਬੱਚਾ ਪੈਦਾ ਹੋਣ ਵਾਲਾ ਸੀ, ਦੂਜੀ ਉਹਦੀ ਨਣੈਣ ਸੀ, ਸੁੰਦਰ ਸਰੂਪ ਸੋਹਣੀਆਂ ਜਵਾਨ ਲੜਕੀਆਂ ਉਹ ਬੀਬੀਆਂ, ਉਹ ਡਰ ਕੇ ਵੇਖ ਕੇ ਡਰ ਗਈਆਂ ਅਤੇ ਹੱਥ ਜੋੜ ਜੋੜ ਕੇ ਕਹਿਣ ਲੱਗੀਆਂ ਵੀ ਤੁਸੀਂ ਸਾਨੂੰ ਮਾਰਿਓ ਨਾ, ਤੁਸੀਂ ਆਪਣੇ ਘਰੀਂ ਲੈ ਜਾਓ, ਸਾਨੂੰ ਵਸਾ ਲਓ। ਨਾਲ ਦਾ ਸਾਥੀ ਵੀ ਕਹਿਣ ਲੱਗਾ ਮੇਰੇ ਪਿਤਾ ਨੂੰ ਵੀ ਹਰਨਾਮ ਸਿੰਘ ਸਾਡੇ ਕੋਲ ਕਿੱਥੇ ਵਿਆਹ ਹੋਣੇ, ਹੁਣ ਉੱਜੜ ਕੇ ਤਾਂ ਅਸੀਂ ਆ ਗਏ, ਸਾਨੂੰ ਕਿਹਨੇ ਰਿਸ਼ਤਾ ਕਰਨਾ, ਅਤੇ ਹੱਥ ਜੋੜ ਰਹੀਆਂ ਹੁਣ ਲੈ ਚੱਲੀਏ। ਮੇਰਾ ਪਿਤਾ ਕਹਿਣ ਲੱਗਾ ਇਹ ਖੁਸ਼ੀ ਨਾਲ ਨਹੀਂ ਹੱਥ ਜੋੜ ਰਹੀਆਂ, ਇਹਨਾਂ ਦੀ ਮਜਬੂਰੀ ਹੈ, ਆਪਣੀ ਜਾਨ ਬਖਸ਼ੀ ਲਈ ਕਹਿ ਰਹੀ ਵੀ ਸਾਨੂੰ ਮਾਰ ਨਾ ਦਿਓ ਅਤੇ ਜਿਉਂਦਿਆਂ ਰੱਖ ਲਓ, ਘਰੀਂ ਲੈ ਜਾਓ ਭਾਵੇਂ। ਇਹ ਖੁਸ਼ੀ ਨਾਲ ਆਪਣਾ ਧਰਮ ਤਿਆਗ ਕੇ ਸਾਡੇ ਘਰੀਂ ਵਸਣ ਨੂੰ ਤਿਆਰ ਨਹੀਂ, ਅਤੇ ਐਸਾ ਨਹੀਂ ਹੋਣਾ ਚਾਹੀਦਾ, ਇਹ ਇਨਸਾਨੀਅਤ ਨਹੀਂ ਹੈ। ਕਿਸੇ ਦੀ ਮਜਬੂਰੀ ਦਾ ਨਜਾਇਜ਼ ਫਾਇਦਾ ਉਠਾਉਣਾ ਇਹ ਗੱਲ ਨਹੀਂ ਦਰੁਸਤ। ਔਰ ਮੇਰੇ ਪਿਤਾ ਨੇ ਕਿਹਾ ਕਿ ਬੀਬੀ ਉਹ ਅਸੀਂ ਤੁਹਾਨੂੰ ਕੁਛ ਨਹੀਂ ਕਹਿਣਾ, ਤੁਸੀਂ ਡਰੋ ਨਾ, ਅਸੀਂ ਤਾਂ ਆਪ ਤੁਹਾਡੇ ਵਾਂਗੂ ਉੱਜੜੇ ਕੋਈ ਦਾਣਾ ਰੋਟੀ ਲੱਭਦੇ ਫਿਰਦੇ ਹਾਂ, ਅਤੇ ਕੀ ਗੱਲ ਆ ਕਾਰਨ ਕੀ? ਦੱਸਿਆ ਕਿ ਇੰਝ ਸਾਡਾ ਪਤੀ ਇਹਦਾ ਭਰਾ ਚਲਾ ਗਿਆ ਛੱਡ ਕੇ ਸਾਰਾ ਪਰਿਵਾਰ, ਉਹ ਕਹਿੰਦੇ ਸੀ ਕਿ ਪਰਸੋਂ ਕਾਫਲਾ ਉੱਠਣਾ, ਉਦੋਂ ਅਸੀਂ ਤੁਹਾਨੂੰ ਲੈ ਜਾਵਾਂਗੇ ਜੇ ਤੁਸੀਂ ਜਿਉਂਦੀਆਂ ਹੋਈਆਂ ਤਾਂ। ਮੇਰੇ ਪਿਤਾ ਜੀ ਨੇ ਕਿਹਾ ਇਸੇ ਤਰ੍ਹਾਂ ਅੰਦਰੋਂ ਕੁੰਡੇ ਮਾਰ ਲਓ, ਪਰਸੋਂ ਅਸੀਂ ਆਵਾਂਗੇ ਤੁਹਾਨੂੰ ਇੱਥੋਂ ਕੱਢ ਕੇ ਉਹਨਾਂ ਨਾਲ ਮਿਲਾ ਦਿਆਂਗੇ। ਉਹ ਕੁਝ ਯਕੀਨ ਕੀਤਾ ਉਹਨਾਂ, ਫਿਰ ਤੀਜੇ ਦਿਨ ਗਏ ਦੋਵੇਂ, ਉਹਨਾਂ ਨੂੰ ਉੱਥੋਂ ਅੰਦਰੋਂ ਕੱਢਿਆ, ਨਾਲ ਲੈ ਕੇ ਜਾ ਰਹੇ ਸੀ ਜਦੋਂ ਮੁਸਲਮਾਨਾਂ ਦਾ ਕਾਫਲਾ ਜਾ ਰਿਹਾ ਸੀ, ਉਹ ਇੱਕ ਦਾ ਪਤੀ ਇੱਕ ਦਾ ਭਰਾ ਸੀ, ਉਹ ਤੁਰਿਆ ਪਹਿਲਾਂ, ਪਰ ਫਿਰ ਇਹਨਾਂ ਦੋਵਾਂ ਬੰਦਿਆਂ ਨੂੰ ਵੇਖ ਕੇ ਉਹ ਡਰ ਗਿਆ ਕਿ ਸ਼ਾਇਦ ਮੈਨੂੰ ਮਾਰਨ ਵਾਸਤੇ ਉਹਨਾਂ ਤਰੀਕਾ ਵਰਤਿਆ, ਰੁਕ ਗਿਆ। ਫਿਰ ਉਹ ਬੀਬੀਆਂ ਨੇ ਹੱਥ ਮਾਰਿਆ ਉਹਨੂੰ ਵੀ ਆ ਜਾ ਕੁਛ ਨਹੀਂ ਕਹਿੰਦੇ। ਔਰ ਜਦੋਂ ਬੀਬੀਆਂ ਦੇ ਕੋਲ ਗਈਆਂ, ਸਭ ਤੋਂ ਪਹਿਲੀ ਉਹਨੇ ਗੱਲ ਪੁੱਛੀ ਕਿ ਤੁਹਾਡੀ ਅਸਮਤ ਕਾਇਮ ਹੈ, ਤੁਹਾਡੀ ਇੱਜ਼ਤ ਨੂੰ ਹੱਥ ਤਾਂ ਨਹੀਂ ਪਾਇਆ? ਤਾਂ ਉਹਨਾਂ ਨੇ ਕਿਹਾ ਨਹੀਂ, ਉਹ ਫਰਿਸ਼ਤੇ ਨੇ, ਉਹ ਬੰਦੇ ਨਹੀਂ ਫਰਿਸ਼ਤੇ ਨੇ, ਉਹਨਾਂ ਨੇ ਸਾਡੀ ਹਿਫਾਜ਼ਤ ਕੀਤੀ, ਸਾਨੂੰ ਤੁਹਾਡੇ ਤੱਕ ਪਹੁੰਚਾਉਣ ਲਈ ਆਏ ਨੇ। ਉਹ ਫਿਰ ਮੁਸਲਮਾਨ ਧਰਤੀ 'ਤੇ ਹੱਥ ਲਾ ਕੇ ਰੋ ਰੋ ਕੇ ਕਹਿ ਰਿਹਾ ਸੀ ਕਿ ਸਰਦਾਰੋ, ਕਦੇ ਜ਼ਿੰਦਗੀ 'ਚ ਮੌਕਾ ਮਿਲਿਆ, ਮਿਲਾਪ ਹੋਇਆ ਅਤੇ ਕਰਜ਼ਾ ਲਾਹੁਣ ਦਾ ਯਤਨ ਕਰਾਂਗਾ, ਹੁਣ ਮੇਰੇ ਕੋਲ ਹੈ ਕੁਛ ਨਹੀਂ ਕਿ ਤੁਹਾਨੂੰ ਮੈਂ ਦੇ ਸਕਾਂ, ਮੈਂ ਤਾਂ ਆਪ ਉੱਜੜਿਆ ਹਾਂ, ਕਦੇ ਜ਼ਿੰਦਗੀ 'ਚ ਮੌਕਾ ਮਿਲਿਆ ਅਤੇ ਕਰਜ਼ਾ ਲਾਹੁਣ ਦਾ ਯਤਨ ਕਰਾਂਗਾ। ਇਹ ਬਹੁਤ ਵੱਡਾ ਕਰਜ਼ਾ ਸਾਡੇ ਸਿਰ ਚੜ੍ਹ ਹੈ। ਠੀਕ, ਹੁਣ ਵੀ ਵੇਖੋ ਜੇ ਉੱਥੇ ਕਸ਼ਮੀਰ ਦੇ ਵਿੱਚ ਪੁਲਵਾਮਾ ਵਿਖੇ ਉਹ ਫੌਜੀ ਮਾਰੇ ਗਏ ਨੇ, ਤਾਂ ਜਿਹੜੀਆਂ ਪੰਜਾਬ 'ਚ ਸਟੂਡੈਂਟ ਲੜਕੇ ਲੜਕੀਆਂ ਪੜ੍ਹ ਰਹੇ ਮੁਸਲਮਾਨਾਂ ਦੇ, ਉਹਨਾਂ ਵਿਚਾਰਿਆਂ ਦਾ ਕੀ ਉਹਨਾਂ ਦਾ ਦੋਸ਼ ਹੈ ਕੋਈ? ਉਹਨਾਂ ਨੂੰ ਖਤਮ ਕਰਨਾ ਚਾਹੁੰਦੇ ਹਿੰਦੁਸਤਾਨ ਦੇ ਵਿੱਚ, ਅਤੇ ਸਿੱਖ ਉੱਥੇ ਪਹੁੰਚਾ ਰਹੇ ਨੇ, ਉਹ ਦਿਲੋਂ ਜਿਹੜੀਆਂ ਦੁਆਵਾਂ ਦੇ ਰਹੇ, ਅਸੀਸਾਂ ਦੇ ਰਹੇ ਹਨ, ਉਹ ਬੜਾ ਲਾਭ ਦੇਣਗੀਆਂ ਜਿਨ੍ਹਾਂ ਨੇ ਉਹਨਾਂ ਦਾ ਭਲਾ ਕੀਤਾ। ਧਰਮ ਇਹ ਹੈ, ਇਨਸਾਨੀਅਤ ਹੈ। ਸੋ ਇਸ ਕਰਕੇ ਕਿਸੇ ਬਿਪਤਾ 'ਚ ਆਏ ਵਿਅਕਤੀ ਦਾ ਉਹਦੀ ਮਜਬੂਰੀ ਦਾ ਨਜਾਇਜ਼ ਫਾਇਦਾ ਉਠਾਉਣਾ ਜਾਂ ਦੂਜੇ ਧਰਮ ਦੇ ਬੰਦੇ ਸਮਝ ਕੇ ਕਹਿਣਾ ਇਹਨਾਂ ਨੂੰ ਦੁੱਖ ਦਿਓ, ਹੋਰ ਦਿਓ, ਮਾਰ ਦਿਓ, ਕਤਲੇਆਮ ਕਰੋ, ਇਹ ਬਹੁਤ ਵੱਡੀ ਬੇਵਕੂਫੀ, ਇਸੇ ਦਾ ਨਾਂ ਅਗਿਆਨਤਾ ਹੈ। ਬੜੇ ਬੜੇ ਪੜ੍ਹੇ ਲਿਖੇ ਰਾਜਨੀਤਿਕ ਬੰਦੇ ਦੂਜੇ ਤੀਜੇ ਐਸਾ ਕੁਝ ਕਰਾ ਰਹੇ ਨੇ, ਹੋ ਰਿਹਾ ਐਸਾ, ਅਤੇ ਇੱਕ ਪਾਸੇ ਧਰਮ ਮਾਨ ਵੀ ਹੈ। ਇਸ ਲਈ ਸਤਿਗੁਰੂ ਮਹਾਰਾਜ ਦੇ ਪਵਿੱਤਰ ਬਚਨ ਵਿਚਾਰਨ ਵਾਲੇ ਨੇ ਕਿ ਸਭ ਕੋਈ ਹੈ ਖਸਮ ਕਾ, ਇੱਕ ਦੋ ਚਾਰ ਦੀ ਗਿਣਤੀ ਨਹੀਂ ਕੀਤੀ ਕਿ ਸਿੱਖ ਹੀ ਹਨ ਪਰਮਾਤਮਾ ਦੇ, ਮੁਸਲਮਾਨ ਹੀ ਰੱਬ ਦੇ। ਹਜ਼ੂਰ ਕਹਿੰਦੇ ਨੇ ਸਭ ਕੋਈ ਹੈ ਖਸਮ ਕਾ। ਇੱਕ ਪਾਸੇ ਛੇਵੇਂ ਅਤੇ ਦਸਵੇਂ ਪਾਤਸ਼ਾਹ ਨੇ ਜੰਗ ਲੜੇ ਨੇ, ਪਰ ਉਹ ਜੰਗ ਮਜਬੂਰੀ ਸੀ। ਗੁਰੂ ਕਲਗੀਧਰ ਔਰੰਗਜ਼ੇਬ ਨੂੰ ਕਹਿੰਦੇ ਨੇ ਕਿ ਸ਼ਸਤਰ ਪਕੜ ਕੇ ਜੰਗ ਕਰਨੀ, ਖੂਨ ਵਹਾਉਣਾ ਮੇਰਾ ਕੋਈ ਸ਼ੌਂਕ ਨਹੀਂ ਹੈ। ਮੇਰੇ ਨਾਲ 40 ਸਿੱਖ ਸਨ ਮੇਰੇ, ਉਹਨਾਂ ਕੋਈ ਜ਼ੁਲਮ ਨਹੀਂ ਸੀ ਕੀਤਾ, ਅਤੇ ਤੂੰ 10 ਲੱਖ ਦਾ ਘੇਰਾ ਪਵਾ ਦਿੱਤਾ ਅਤੇ ਕੋਈ ਰਾਹ ਨਹੀਂ ਸੀ ਲੱਭਦਾ, ਇਸ ਕਰਕੇ ਬਾਲ ਲਾਚਾਰ ਕੀ ਮੈਨੂੰ ਸ਼ਸਤਰ ਪਕੜ ਕੇ ਲੜਨਾ ਪਿਆ। ਜਿੰਨੇ ਵੀ ਜੰਗ ਛੇਵੇਂ ਅਤੇ ਦਸਵੇਂ ਪਾਤਸ਼ਾਹ ਨੇ ਕੀਤੇ ਉਹ ਜ਼ੁਲਮ ਦੇ ਖਿਲਾਫ ਬਾਲ ਲਾਚਾਰ ਗਏ, ਮਜਬੂਰੀ ਵੱਸ, ਕਿ ਜਦੋਂ ਦੁਸ਼ਮਣ ਕਿਸੇ ਤਰੀਕੇ ਨਾਲ ਸਮਝਦਾ ਹੀ ਨਹੀਂ, ਫਿਰ ਉਹਨਾਂ ਦਾ ਇਲਾਜ ਇਹੀ ਹੈ, ਉਹਨਾਂ ਦੀ ਬੋਲੀ ਸ਼ਸਤਰ ਪਕੜ ਕੇ ਕਰਨਾ। ਪਰ ਦੂਜੇ ਪਾਸੇ ਉਹ ਵੀ ਸ਼ਸਤਰਧਾਰੀ ਲੋਕ ਜੋ ਜ਼ੁਲਮ 'ਤੇ ਉਤਾਰੂ ਹੁੰਦੇ ਨੇ, ਇਸ ਕਰਕੇ ਚੀਜ਼ ਉਹੀ ਸ਼ਸਤਰ ਹੈ ਪਰ ਉਹਦੀ ਵਰਤੋਂ ਗਲਤ ਹੋ ਰਹੀ ਅਤੇ ਚੰਗੀ ਹੋ ਰਹੀ। ਇਸ ਕਰਕੇ ਸਤਿਗੁਰੂ ਜੀ ਨੇ ਸ਼ਸਤਰ ਪਕੜ ਕੇ ਜ਼ਾਲਮਾਂ ਨਾਲ ਜੰਗ ਵੀ ਰਚਾਏ, ਪਰ ਉਹੀ ਕਲਗੀਧਰ ਪਾਤਸ਼ਾਹ ਕਹਿ ਰਹੇ ਨੇ ਕੂ ਭਇਓ ਮੁੰਡੀਆ ਸੰਨਿਆਸੀ ਕਉ ਜੋਗੀ ਭਇਓ। ਕੋਈ ਮੁੰਡੀਆ ਸਿਰ ਮੂੰਹ ਮਨਾ ਕੇ ਘੋਣ ਮੋਨ ਕਹਿੰਦਾ ਮੈਂ ਪਰਮਹੰਸ ਹਾਂ, ਕੋਈ ਸੰਨਿਆਸੀ ਤਿਆਗ ਕੀਤਾ ਸੰਸਾਰ ਦਾ ਉਹਨੇ ਜੰਗਲ 'ਚ ਰਹਿੰਦਾ, ਕੋਈ ਬਾਣਪ੍ਰਸਤੀ ਬਣ ਗਿਆ, ਕਉ ਭਇਓ ਮੁੰਡੀਆ ਸੰਨਿਆਸੀ ਕਉ ਜੋਗੀ ਭਇਓ। ਕੋਈ ਯੋਗੀ ਬਣ ਗਿਆ ਵੀ ਮੈਂ ਯੋਗਾ ਅਭਿਆਸ ਕਮਾ ਰਿਹਾ ਹਾਂ। ਇਸ ਪ੍ਰਕਾਰ ਹਜ਼ੂਰ ਕਹਿੰਦੇ ਕਉ ਭਇਓ ਮੁੰਡੀਆ ਸੰਨਿਆਸੀ ਕਉ ਜੋਗੀ ਭਇਓ। ਕੋਈ ਬ੍ਰਹਮਚਾਰੀ ਕਉ ਜਤੀ ਅਨਮਾਨਵ, ਕੋਈ ਬ੍ਰਹਮਚਾਰੀ ਕਹਾ ਰਿਹਾ, ਕੋਈ ਜਤੀ ਆਪਣੇ ਆਪ ਨੂੰ ਮੰਨ ਰਿਹਾ। ਹਿੰਦੂ ਤੁਰਕ ਕਉ ਰਾਫਜੀ ਇਮਾਮ ਸਾਫੀ, ਕੋਈ ਸ਼ੀਆ, ਕੋਈ ਸੁੰਨੀ, ਕੋਈ ਹਿੰਦੂ, ਕੋਈ ਮੁਸਲਮਾਨ, ਇਸ ਤਰ੍ਹਾਂ ਵੱਖਰੇ ਵੱਖਰੇ ਫਿਰਕੇ ਬਣਾ ਲਏ ਲੋਕਾਂ ਨੇ। ਪਰ ਮਾਨਸ ਕੀ ਜਾਤ ਸਭਾ ਇੱਕ ਹੈ ਪਹਿਚਾਨਬੋ, ਮਨੁੱਖ ਦੀ ਜਾਤ ਇੱਕ ਮਨੁੱਖ ਹੈ। ਯਾਨੀ ਮਾਨਸ ਵਿੱਚ ਚੌਰ ਹੁੰਦੇ ਸੀ, ਕਹਿੰਦੇ ਕਿੱਡੀ ਹਾਸੋ ਜਿਹੀ ਗੱਲ ਆ, ਕੋਈ ਖੋਤਾ ਖੋਤੇ ਨੂੰ ਨਹੀਂ ਪੁੱਛਦਾ ਵੀ ਭਾਈ ਜੀ ਤੁਸੀਂ ਕੌਣ ਹੁੰਦੇ ਹੋ, ਖੋਤਾ ਖੋਤੇ ਨੂੰ ਨਹੀਂ ਪੁੱਛਦਾ, ਪਸ਼ੂ ਪਸ਼ੂ ਨੂੰ ਨਹੀਂ ਪੁੱਛਦਾ। ਅਤੇ ਮਾਨ ਸਿੰਘ ਚੌਰ ਕਹਿੰਦਾ ਮੈਂ ਇੰਗਲੈਂਡ ਆਇਆ ਅਤੇ ਕਈ ਮੈਨੂੰ ਪੁੱਛਦੇ ਨੇ ਭਾਈ ਜੀ ਤੁਸੀਂ ਕੌਣ ਹੋ, ਅਤੇ ਮੈਂ ਕਹਿ ਦਿੰਦਾ ਵੀ ਰੱਬ ਦਾ ਬੰਦਾ। ਅੱਛਾ ਫਿਰ ਕਈ ਪੁੱਛਦੇ ਗਿਆਨੀ ਜੀ ਤੁਹਾਡਾ ਦੌਲਤਖਾਨਾ ਕਿਹੜਾ, ਜੇ ਮੈਂ ਦੱਸਦਿਆਂ ਵੀ ਗੁਰਦਾਸਪੁਰ ਲਾਗੇ ਪਿੰਡ ਆ ਮੇਰਾ, ਅਤੇ ਪਰੇ ਨੂੰ ਮੂੰਹ ਵੱਟ ਕੇ ਚਲੇ ਜਾਂਦੇ, ਕਹਿੰਦੇ ਮੈਂ ਰੱਬ ਨੂੰ ਚਿੱਠੀ ਪਾਈ ਸੀ ਵੀ ਮੈਨੂੰ ਗੁਰਦਾਸਪੁਰ ਜਨਮ ਦੇ, ਮੇਰਾ ਕੀ ਕਸੂਰ ਆ। ਇਸ ਤਰ੍ਹਾਂ ਇਲਾਕਾ ਪ੍ਰਸਤੀ ਵੀ ਮੇਰਾ ਇਲਾਕੇ ਦਾ ਨਹੀਂ ਬੰਦਾ, ਫਿਰ ਇਹਦੇ ਨਾਲ ਕੀ ਗੱਲਬਾਤ ਕਰਨੀ। ਇਸ ਤਰ੍ਹਾਂ ਦਾ ਵਿਤਕਰਾ, ਵੈਰ ਵਿਰੋਧ, ਧਰਮਾਂ ਦੇ ਨਾਮ ਥੱਲੇ ਇਲਾਕਾ ਪ੍ਰਸਤੀ, ਕਈ ਕੁਛ ਸਾਡੇ ਅੰਦਰ ਅੱਜ ਵੀ ਵੜਿਆ ਹੋਇਆ ਲੋਕਾਂ ਦੇ ਅੰਦਰ। ਹਜ਼ੂਰ ਕਹਿੰਦੇ ਨੇ ਮਾਨਸ ਕੀ ਜਾਤ ਸਭਾ ਇੱਕ ਹੈ ਪਹਿਚਾਨਬੋ, ਹਿੰਦੂ ਤੁਰਕ ਕਉ ਰਾਫਜੀ ਇਮਾਮ ਸਾਫੀ, ਮਾਨਸ ਕੀ ਜਾਤ ਸਭਾ ਇੱਕ ਹੈ ਪਹਿਚਾਨਬੋ। ਕਰਤਾ ਕਰੀਮ ਸੋਈ ਰਾਜ਼ਕ ਰਹੀਮ ਓਈ, ਦੂਸਰੋ ਨਾ ਭੇਦ ਕੋਈ ਭੂਲ ਭਰਮ ਮਾਨਬੋ। ਭੁੱਲ ਕੇ ਭਰਮ 'ਚ ਪੈ ਕੇ ਕੋਈ ਦੂਜੀ ਗੱਲ ਹੋਰ ਮੰਨ ਲਓ ਵੀ ਦੂਜਾ ਹੋਰ ਆ, ਦੂਜਾ ਹੋਰ ਆ, ਇਹ ਮੂਰਖਤਾ ਹੀ ਹੈ। ਸੋ ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ ਇੱਕੋ ਇੱਕ ਆ, ਇੱਕ ਹੀ ਕਿ ਸੇਵ, ਜਿੰਨੇ ਵੀ ਲੋਕ ਭਗਤੀ ਕਰਨ ਵਾਲੇ ਹਨ ਕਿਸੇ ਵੀ ਰੂਪ ਵਿੱਚ ਕਰਨ, ਕੋਈ ਮੁਸਲਮਾਨ ਨਮਾਜ਼ ਅਦਾ ਕਰ ਰਿਹਾ, ਕੋਈ ਹਿੰਦੂ ਪੂਜਾ ਕਰ ਰਿਹਾ, ਕੋਈ ਕੁਛ, ਹਿੰਦੂ ਸਲਾਹ ਹੀ ਸਲਾਹ ਹਨ ਦਰਸ਼ਨ ਰੂਪ ਅਪਾਰ, ਜੇ ਦੇਵਤਿਆਂ ਦੀ ਪੂਜਾ ਵੀ ਕਰ ਰਹੇ, ਕਹਿੰਦੇ ਉਹਨਾਂ ਵਿੱਚ ਵੀ ਜੋਤ ਤਾਂ ਤੇਰੀ ਹੈ ਅਤੇ ਇੱਕ ਤਰੀਕੇ ਨਾਲ ਤੇਰੀ ਪੂਜਾ ਹੋ ਰਹੀ, ਤੇਰੀ ਹੀ ਉਪਾਸ਼ਨਾ ਹੋ ਰਹੀ ਆ, ਉਹਨਾਂ ਨੂੰ ਨਹੀਂ ਪਤਾ, ਉਹਨਾਂ ਵੱਖ ਵੱਖ ਮੰਨ ਲਿਆ। ਰਾਮ ਚੰਦਰ ਦੇ ਉਪਾਸ਼ਕ ਕ੍ਰਿਸ਼ਨ ਦੇ ਉਪਾਸ਼ਕਾਂ ਦੇ ਵਿਰੋਧੀ, ਕ੍ਰਿਸ਼ਨ ਦੇ ਉਪਾਸ਼ਕ ਰਾਮ ਦੇ ਉਪਾਸ਼ਕਾਂ ਦੇ ਵਿਰੋਧੀ, ਕੋਈ ਨਿਰਗੁਣ ਦਾ ਉਪਾਸ਼ਕ, ਕੋਈ ਸਰਗੁਣ ਦਾ, ਵੈਰ ਵਿਰੋਧ ਇਹਨਾਂ ਧਾਰਿਆ ਹੋਇਆ, ਪਰ ਹਜ਼ੂਰ ਕਹਿੰਦੇ ਨੇ ਇੱਕੋ ਹੀ ਸਾਰਿਆਂ ਵਿੱਚ। ਸੋ ਇਸ ਪ੍ਰਕਾਰ ਏਕ ਹੀ ਕਿ ਸੇਵ ਸਭ ਹੀ ਕੋ ਗੁਰਦੇਵ ਏਕ, ਸਭਨਾਂ ਦਾ ਪੂਜਨੀਕ ਇੱਕੋ ਹੀ ਹੈ, ਆਦੰਤ ਏਕ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ, ਸਭ ਹੀ ਕੋ ਗੁਰਦੇਵ ਏਕ, ਏਕ ਹੀ ਸਰੂਪ ਸਭ ਹੈ ਇੱਕ ਹੈ ਜੋਤ ਜਾਣਵੋ। ਇੱਕੋ ਹੀ ਸਰੂਪ ਹੈ ਸਿਰਫ ਬਾਹਰੀ, ਕਿਉਂਕਿ ਜਾਣ ਪਛਾਣ ਬਣੀ ਰਹੇ ਫਲਾਣਾ ਸਿੰਘ ਸ਼ਿੰਗਾਰਾ ਸਿੰਘ, ਇਸ ਤਰ੍ਹਾਂ ਦਾ ਸ਼ਕਲ ਤੋਂ ਪਤਾ ਲੱਗੇਗਾ। ਜੇ ਇੱਕੋ ਜਿਹੀਆਂ ਸ਼ਕਲਾਂ ਹੋਣ ਬਾਹਰੀ ਤੌਰ 'ਤੇ, ਤਾਂ ਫਿਰ ਪਤਾ ਨਹੀਂ ਲੱਗੇਗਾ ਕਿਹੜਾ ਸ਼ਿੰਗਾਰਾ ਸਿੰਘ, ਕਿਹੜਾ ਮਹਿੰਦਰ ਸਿੰਘ, ਕਿਹੜਾ ਫਲਾਣੇ ਸ਼ਹਿਰ ਦਾ, ਕਿਹੜਾ ਕਿਹਾ। ਇਹ ਸਿਰਫ ਜਾਣਕਾਰੀ ਲਈ, ਮੇਲ ਮਿਲਾਪ ਲਈ, ਵੀ ਇੰਝ ਫਲਾਣੇ ਨੇ ਆਹ ਗੱਲ ਕਹੀ ਸੀ, ਫਲਾਣੇ ਨੇ ਆਹ ਗੱਲ ਕਹੀ ਸੀ। ਇਸ ਤਰ੍ਹਾਂ ਬਾਹਰੀ ਆਕਾਰ ਵੱਖਰੇ ਵੱਖਰੇ ਹਨ, ਪਰ ਹਜ਼ੂਰ ਕਹਿੰਦੇ ਜੋਤ ਇੱਕੋ ਹੀ ਨਿਰੰਕਾਰ ਦੀ ਸਾਰਿਆਂ ਦੇ ਅੰਦਰ ਅੰਸ਼ ਹੈ ਆਤਮਾ, ਇਹ ਪੈਦਾ ਵੀ ਉਸੇ ਦੇ ਕੀਤੇ ਹੋਏ ਨੇ। ਫਿਰ ਮਤ ਸਮਝੋ ਕੋਈ ਭਰਮ ਭੁਲੇਖਾ ਵਿਤਕਰਾ, ਕਿਉਂ ਈਰਖਾ, ਕਿਉਂ ਵੈਰ ਵਿਰੋਧ, ਇਹ ਸਾਰੇ ਪੁਆੜੇ ਨਿਬੜ ਜਾਣ ਅਗਰ ਜੇ ਇਹ ਬਚਨ ਅੰਦਰ ਵੱਸ ਜਾਏ। ਇੱਕ ਬਚਨ ਸਤਿਗੁਰੂ ਦਾ, ਇੱਕੋ ਓਂਕਾਰ ਹੀ ਅੰਦਰ ਵੱਸ ਜਾਏ, ਉਹਦੇ ਸਮਝ ਆ ਜਾਏ ਵੀ ਕੀ ਮਤਲਬ ਹੈ ਇੱਕੋ ਓਂਕਾਰ ਦਾ, ਇਹੀ ਹੈ। ਸਭ ਕੋਈ ਹੈ ਖਸਮ ਕਾ, ਖਸਮ ਦਾ ਫਾਰਸੀ ਸ਼ਬਦ ਹੈ, ਇਹਦਾ ਅਰਥ ਹੈ ਮਾਲਕ। ਖਸਮ ਅਕਾਲ ਪੁਰਖ ਮਾਲਕ ਦਾ ਸਭ ਕੋਈ ਪੈਦਾ ਕੀਤਾ ਹੋਇਆ, ਅਤੇ ਖਸਮੋ ਸਭ ਕੋ ਹੋਏ। ਹਜ਼ੂਰ ਕਹਿੰਦੇ ਨੇ ਸਭ ਆਏ ਹੁਕਮ ਖਸਮਾਹੋ, ਹੁਕਮ ਸਭ ਵਰਤਨੀ, ਸਾਰੇ ਖਸਮ ਦੇ ਹੁਕਮ ਦੁਆਰਾ ਆਏ ਹਨ, ਅਤੇ ਹੁਣ ਵੀ ਇਸ ਕੁਦਰਤ ਵਿੱਚ ਖਸਮ ਦਾ ਹੁਕਮ ਵਰਤ ਰਿਹਾ ਹੈ। ਸੱਚ ਸਾਹਿਬ ਸਾਚਾ ਖੇਲ ਸਭ ਹਰ ਧਨੀ, ਸਭ ਹਰੀ ਧਨੀ ਮਾਲਕ ਹੀ ਵਰਤ ਰਿਹਾ ਸਾਰਿਆਂ ਵਿੱਚ, ਸਭਨਾਂ ਦਾ ਖਸਮ ਇੱਕੋ ਹੀ ਹੈ, ਮਾਲਕ ਪਤੀ ਉਹੋ ਹੀ। ਸੱਚ ਸਾਹਿਬ ਸਾਚਾ ਖੇਲ ਸਭ ਹਰ ਧਨੀ, ਸਲਾਹ ਹੋ ਸੱਚ ਸਭ ਉੱਪਰ ਹਰ ਧਨੀ, ਜਿਸ ਨਾਹੀਂ ਕੋਈ ਸ਼ਰੀਕ ਕਿਸ ਲੇਖਾ ਹੋ ਗਨੀ। ਜਿਸ ਪਰਮਾਤਮਾ ਦਾ ਕੋਈ ਸ਼ਰੀਕ ਹੀ ਨਹੀਂ ਉਹਦੀ ਬਰਾਬਰਤਾ ਕਰਨ ਵਾਲਾ, ਉਹਨੂੰ ਮੈਂ ਕਿਹੜੀ ਗਿਣਤੀ 'ਚ ਗਿਣਾਂ ਫਿਰ। ਸੋ ਭਾਵ ਸਾਰਿਆਂ ਦਾ ਖਸਮ ਇੱਕ ਹੈ, ਉਹਦੀ ਉਹਦੇ ਬਰਾਬਰ ਦੀ ਗਿਣਤੀ ਕੀ ਕੀਤੀ ਜਾਏ। ਉਹ ਇਹ ਜੇ ਵਿਤਕਰੇ ਤੋਂ ਰਹਿਤ ਹੈ, ਫਲਾਣਾ ਵਿਤਕਰੇ ਵਾਲਾ ਉਹਦਾ ਸ਼ਰੀਕ ਨਹੀਂ, ਇੱਕੋ ਹੀ ਹੈ। ਸਭ ਕੋਈ ਹੈ ਖਸਮ ਕਾ, ਖਸਮੋ ਸਭ ਕੋ ਹੋਏ। ਹਜ਼ੂਰ ਕਹਿੰਦੇ ਨੇ ਪੌਣ ਪਾਣੀ ਧਰਤੀ ਆਕਾਸ਼, ਜਿਹੜਾ ਪਵਨ ਹਵਾ ਹੈ, ਪਾਣੀ ਹੈ, ਧਰਤੀ ਅਤੇ ਆਕਾਸ਼ ਹਨ ਬਣਾਏ। ਪੌਣ ਪਾਣੀ ਧਰਤੀ ਆਕਾਸ਼, ਘਰ ਮੰਦਰ ਹਰ ਬਣੀ, ਇਹ ਹਰੀ ਦਾ ਘਰ ਅਤੇ ਮੰਦਰ ਹੀ ਬਣਿਆ। ਇਹੋ ਜਗ ਸੱਚਾ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ, ਇਹ ਸੱਚੇ ਅਕਾਲ ਪੁਰਖ ਦੀ ਕੋਠੜੀ ਹੈ। ਅਤੇ ਵੱਡੀ ਗੱਲ ਕਿ ਇਸ ਕੋਠੜੀ ਵਿੱਚ ਸੱਚੇ ਦਾ ਨਿਵਾਸ ਵੀ ਹੈ, ਹੋਰ ਕਿਸੇ ਨੇ ਕੋਠੜੀ ਬਣਾਈ ਹੋਏ ਅਤੇ ਉਹਦੇ ਵਿੱਚ ਆਪ ਸਦਾ ਨਹੀਂ ਵੱਸਦਾ, ਉਹ ਬਣਾਉਣ ਵਾਲਾ ਵਿੱਚ ਵੱਸ ਨਹੀਂ ਸਕਦਾ, ਚਲਿਆ ਜਾਂਦਾ ਕਦੇ ਕਿਤੇ ਕਦੇ ਕਿਤੇ। ਅਤੇ ਇਸ ਪ੍ਰਕਾਰ ਪਰਮਾਤਮਾ ਕੋਠੜੀ ਦੇ ਵਿੱਚ ਨਿਵਾਸ ਆਪ ਕਰ ਰਿਹਾ। ਹਜ਼ੂਰ ਕਹਿੰਦੇ ਨੇ ਵਿੱਚ ਵਰਤੈ ਨਾਨਕਾ, ਆਪਣੇ ਘਰ ਮੰਦਰ ਬਣਾ ਕੇ ਨਾ ਸੰਸਾਰ, ਅਤੇ ਵਿੱਚ ਆਪ ਵਰਤ ਰਿਹਾ। ਝੂਠ ਕਹੋ ਕਿਆ ਗਨੀ, ਫਿਰ ਝੂਠ ਦੱਸੋ ਕੀ ਹੈ, ਕਿਸ ਗਿਣਤੀ 'ਚ ਝੂਠ ਗਈ ਹੈ, ਕਿਸ ਚੀਜ਼ ਨੂੰ ਝੂਠੀ ਗਿਣੀਏ, ਅਤੇ ਫਲਾਣੀ ਚੀਜ਼ ਝੂਠੀ ਆ। ਜੇ ਕਰਤੇ ਦੀ ਜੋਤ ਵਿੱਚ ਨਹੀਂ ਤਾਂ ਫਿਰ ਸਾਰਾ ਕੁਝ ਝੂਠ ਹੈ, ਕਰਤਾ ਵਿੱਚ ਵੱਸ ਰਿਹਾ, ਫਿਰ ਇਹਨੂੰ ਝੂਠ ਵੀ ਨਹੀਂ ਕਿਹਾ ਜਾ ਸਕਦਾ, ਕਿਉਂਕਿ ਵਿੱਚ ਜੋਤ ਨਿਰੰਕਾਰ ਦੀ ਵਰਤ ਰਹੀ ਹੈ। ਬਾਹਰੀ ਸਾਰਾ ਕੁਝ ਨਾਸਵੰਤ ਹੈ, ਕਰਤੇ ਦੀ ਜੋਤ ਨਾਸ ਤੋਂ ਰਹਿਤ ਹੈ। ਸੋ ਇਸ ਪ੍ਰਕਾਰ ਜਦੋਂ ਖੇਲ ਉਸਦਾ ਆਪਣਾ, ਅਤੇ ਫਿਰ ਤਾਂ ਹੀ ਇਹ ਸੱਚਾ ਪ੍ਰਤੀਤ ਹੋ ਰਿਹਾ। ਇਸ ਖੇਡ ਦੇ ਵਿੱਚ ਆਪ ਖਿਲਾੜੀ ਵੀ ਬੈਠਾ ਹੋਇਆ ਨਾ, ਅਤੇ ਤਾਂ ਇਹ ਖੇਲ ਵੀ ਸੱਚੀ ਪ੍ਰਤੀਤ ਹੋ ਰਹੀ ਹੈ। ਪਰ ਵਾਸਤਵਿਕ ਰੂਪ ਵਿੱਚ ਇਹ ਖੇਡ ਤਾਂ ਖਤਮ ਹੈ, ਨਾਸਵੰਤ ਹੈ, ਖਿਨ ਭੰਗਰਾ ਹੈ, ਅਤੇ ਖਿਡਾਰੀ ਸਦਾ ਹੈ। ਉਸ ਨਾਲ ਸਾਂਝ ਪਾਉਣ ਲਈ ਕਿਹਾ। ਕਬੀਰ ਜੀ ਵੀ ਕਹਿੰਦੇ ਨੇ ਚੱਚਾ ਰਚਿਤ ਚਿੱਤਰ ਹੈ ਭਾਰੀ, ਚੱਚੇ ਅੱਖਰ ਨੇ ਕਬੀਰ ਜੀ ਕਹਿੰਦੇ ਨੇ ਕਿ ਇਹ ਜਿਹੜੀ ਰਚਿਤ ਰਚੀ ਹੋਈ ਇਹ ਚਿੱਤਰਕਾਰੀ ਹੈ ਬੜੀ ਵੱਡੀ ਹੈ। ਚੱਚਾ ਰਚਿਤ ਚਿੱਤਰ ਹੈ ਭਾਰੀ, ਤਦ ਚਿੱਤਰ ਹੈ, ਬਿਰਤੀ ਵਿੱਚੋਂ ਚਿੱਤਰ ਨੂੰ ਛੱਡੋ, ਚੇਤੋ ਚਿੱਤਕਾਰੀ, ਚਿੱਤਕਾਰੀ ਮਤਲਬ ਚਿੱਤਰਕਾਰੀ ਕਰਨ ਵਾਲਾ, ਰਚਣ ਵਾਲੇ ਨੂੰ ਚੇਤੇ ਕਰੋ, ਤਦ ਚਿੱਤਰ ਹੈ, ਚੇਤੋ ਚਿੱਤਕਾਰੀ, ਚਿੱਤਰ ਵਿਚਿੱਤਰ। ਕਹਿੰਦੇ ਜਿਹੜੇ ਚਿੱਤਰ ਹਨ ਦਿਸਰੇ ਬੜੇ ਵਿਚਿੱਤਰ ਹਨ, ਬੜੀ ਹੈਰਾਨੀਜਨਕ ਨੇ, ਵੀ ਮਤਲਬ ਅਨੇਕਾਂ ਤਰ੍ਹਾਂ ਦੇ ਨੇ, ਜਿਵੇਂ ਕੋਈ ਚਿੱਤਰਕਾਰੀ ਕੀਤੀ ਅਤੇ ਵਨ ਸਵਨ ਰੰਗ ਭਰੇ ਹੋਣ। ਇੰਝ ਬਾਹਰੀ ਤੌਰ 'ਤੇ ਕੁਦਰਤ ਦੇ ਅੰਦਰ ਪਰਮਾਤਮਾ ਨੇ ਵਨ ਸਵਨਤਾ ਭਰੀ ਆ, ਰੰਗ ਬੜੇ ਬਖੇਰੇ ਹੋਏ ਨੇ। ਚਿੱਤਰ ਵਿਚਿੱਤਰ ਇਹ ਹੈ ਅਵਚੇਰਾ, ਇਹੋ ਝਗੜਾ ਪੈ ਗਿਆ ਮਨੁੱਖ ਦੇ ਅੰਦਰ, ਜਿਹੜੀ ਵਨ ਸਵਨਤਾ ਦਾ ਝਗੜਾ। ਚਿੱਤਰ ਵਿਚਿੱਤਰ ਇਹ ਹੈ ਅਵਚੇਰਾ, ਤਜ ਚਿੱਤਰ ਹੈ, ਚਿੱਤਰਾਖ ਚਿਤੇਰਾ, ਸਿਆਣਾ ਤਾਂ ਬਣੇਗਾ ਜੇ ਚਿੱਤਰਕਾਰੀ ਨੂੰ ਛੱਡ ਕੇ ਅਤੇ ਚਿਤੇਰੇ ਨੂੰ ਚਿੱਤ ਵਿੱਚ ਰੱਖੇ। ਜਿਸ ਨੇ ਚਿੱਤਰਕਾਰੀ ਕੀਤੀ ਆ ਉਹਨੂੰ ਚੇਤ ਰੱਖ। ਕੁਦਰਤ ਵਿੱਚੋਂ ਤੈਨੂੰ ਕਾਦਰ ਦਾ ਚਮਕਾਰਾ ਝਲਕਾਰਾ ਪੈਣਾ ਚਾਹੀਦਾ। ਇਸ ਕੁਦਰਤ ਨੂੰ ਵੇਖ ਕੇ, ਇਹਨੂੰ ਵੇਖ ਕੇ ਵੈਰ ਵਿਰੋਧ ਕਿਤੇ ਲਗਾਓ, ਮੋਹ ਅਤੇ ਕਿਸੇ ਨਾਲ ਵਿਰੋਧ ਇਹ ਨਾ ਧਾਰਨ ਕਰ। ਤੈਨੂੰ ਇਸ ਕੁਦਰਤ ਵਿੱਚੋਂ ਕਾਦਰ ਦੇ ਦਰਸ਼ਨ ਹੋਣੇ ਚਾਹੀਦੇ ਨੇ। ਹੈਰਾਨੀਜਨਕ ਅਵਸਥਾ ਚੱਲਿਆ ਜਾ ਕੇ ਕੈਸੀ ਖੇਡ ਆ ਵਾਹਿਗੁਰੂ ਤੇਰੀ, ਕਿਸੇ ਵੀ ਚੰਗੀ ਚੀਜ਼ ਨੂੰ ਵੇਖ ਕੇ ਉਸ ਚੀਜ਼ ਨਾਲ ਲਗਾਅ ਨਹੀਂ, ਕਾਦਰ ਵੱਲ ਤੇਰਾ ਲਗਾਅ ਹੋਣਾ ਚਾਹੀਦਾ ਅਤੇ ਉਹਦੀ ਉਸਤਤ ਫੁਰਨੀ ਚਾਹੀਦੀ। ਵਾਹ ਤੇਰੀ ਕੁਦਰਤ, ਸੁਬਹਾਨ ਤੇਰੀ ਕੁਦਰਤ, ਤੂੰ ਕੈਸੀ ਰਚਨਾ ਰਚੀ ਹੈ। ਇਸ ਪ੍ਰਕਾਰ ਸਤਿਗੁਰੂ ਅਰਜਨ ਦੇਵ ਮਹਾਰਾਜ ਬਚਨ ਕਰਦੇ ਨੇ, ਬਾਜੀਗਰ ਜੈਸੇ ਬਾਜੀ ਪਾਈ। ਜਿਸ ਤਰ੍ਹਾਂ ਪੁਰਾਣੇ ਸਮਿਆਂ 'ਚ ਮੇਲਿਆਂ ਦੇ ਉੱਪਰ ਬਾਜੀਗਰ ਲੋਕ, ਜਿਨ੍ਹਾਂ ਦੇ ਕੋਲ ਬੜਾ ਹੁਨਰ ਹੁੰਦਾ ਸੀ, ਬੜੇ ਤਮਾਸ਼ੇ ਕਰਦੇ ਸੀ, ਉਹ ਇੱਕ ਕਨਾਤ ਤਾਣ ਕੇ ਅੰਦਰ ਵੜਦਾ ਸੀ ਆਪ, ਅਤੇ ਅੰਦਰ ਉਹਨੇ ਕੋਈ ਸਮੱਗਰੀ ਰੱਖੀ ਹੁੰਦੀ ਸੀ। ਉਸ ਸਮੱਗਰੀ ਨੂੰ, ਪੁਸ਼ਾਕਾਂ ਨੂੰ, ਵਨਸਵਨੀਆਂ ਨੂੰ ਧਾਰਨ ਕਰ ਕਰਕੇ ਅਤੇ ਕਨਾਤ ਤੋਂ ਬਾਹਰ ਆਉਂਦਾ ਸੀ। ਜਿਹੜੇ ਸਿਆਣੇ ਬੰਦੇ ਹੁੰਦੇ ਸੀ ਉਹਨਾਂ ਨੂੰ ਪਤਾ ਸੀ ਕਿ ਇਹ ਇੱਕੋ ਹੀ ਹੈ ਬਾਜੀਗਰ, ਅਤੇ ਇਹ ਵਨਸਵਨਤਾ ਧਾਰਨ ਕਰਕੇ ਬਾਹਰ ਆ ਕੇ ਵਿਖਾਈ ਦਿੰਦਾ ਅਤੇ ਅਨੇਕਾਂ ਤਰ੍ਹਾਂ ਦੇ ਤਮਾਸ਼ੇ ਕਰ ਰਿਹਾ। ਬੱਚਿਆਂ ਦੀ ਨਜ਼ਰ ਕਈ ਵਾਰੀ ਭੁਲੇਖਾ ਖਾ ਜਾਂਦੀ ਸੀ ਕਿ ਬੰਦੇ ਅੰਦਰ ਜ਼ਿਆਦਾ ਨੇ, ਅਤੇ ਕਦੇ ਕੋਈ ਬਾਹਰ ਨਿਕਲਦਾ ਕਦੇ ਕੋਈ। ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ। ਆਪਣਾ ਭੇਖ ਧਾਰ ਕੇ ਅਨੇਕਾਂ ਤਰ੍ਹਾਂ ਦੇ ਰੂਪ ਵਿਖਾਉਂਦਾ। ਨਾਨਾ ਰੂਪ ਭੇਖ ਦਿਖਲਾਈ ਅਤੇ ਸਵਾਂਗ ਉਤਾਰ ਥੰਮਿਓ ਪਾਸਾਰਾ। ਜਦੋਂ ਸਾਰੇ ਤਮਾਸ਼ੇ ਕਰਕੇ ਫਿਰ ਉਹ ਕਨਾਤ ਪਰੇ ਕਰਦਾ ਸੀ ਅਤੇ ਬੱਚੇ ਵੇਖ ਕੇ ਹੈਰਾਨੀਜਨਕ ਅਵਸਥਾ ਚਲੇ ਜਾਂਦੇ ਸੀ ਕਿ ਹੈਂ, ਅਸੀਂ ਤਾਂ ਸਮਝਿਆ ਸੀ ਕਿੰਨੇ ਹੀ ਬੰਦੇ ਨੇ, ਇਹ ਤਾਂ ਇੱਕੋ ਨਿਕਲਿਆ, ਇਹ ਤਾਂ ਇੱਕੋ ਹੀ ਆ ਵਿੱਚ। ਇਸੇ ਤਰ੍ਹਾਂ ਹਜ਼ੂਰ ਕਹਿੰਦੇ, ਤਬ ਏਕੋ ਏਕ ਅੰਕਾਰਾ। ਮਾਇਆ ਦੀ ਕਨਾਤ ਤਾਣ ਕੇ ਪਰਮਾਤਮਾ ਨੇ ਇਹ ਤਮਾਸ਼ਾ ਰਚਿਆ, ਹੈ ਇੱਕੋ ਹੀ ਆ। ਉਹਨੇ ਲਿਬਾਸ ਧਾਰੇ ਨੇ ਵੱਖਰੇ ਵੱਖਰੇ, ਇੱਕੋ ਦੀ ਜੋਤ ਹੈ ਪਰ ਉਹਨੇ ਲਿਬਾਸ ਸਰੂਪ ਅਨੇਕਾਂ ਧਾਰੇ ਹੋਏ ਨੇ, ਅਤੇ ਉਹਦੇ ਨਾਲ ਸਾਡੀ ਨਜ਼ਰ ਨੂੰ ਭੁਲੇਖਾ ਲੱਗ ਗਿਆ। ਅਗਿਆਨਤਾ ਅਣਜਾਣਪੁਣਾ ਹੋਣ ਕਰਕੇ, ਨਦਾਨਗੀ ਹੋਣ ਕਰਕੇ, ਬੇਸਮਝੀ ਹੋਣ ਕਰਕੇ ਭੁਲੇਖਾ ਲੱਗ ਰਿਹਾ ਵੀ ਅਨੇਕਾਂ ਹੀ ਨੇ। ਤਾਂ ਹੀ ਦਸਮ ਪਾਤਸ਼ਾਹ ਨੇ ਕਿਹਾ ਵੀ ਅਨੇਕ ਬਣਾਏ ਤਾਂ ਤੂੰ ਵਿਖਾ ਰਿਹਾ, ਪਰ ਇਹਨਾਂ ਅਨੇਕਾਂ ਵਿੱਚ ਇੱਕ ਹੀ ਹੈ ਤੂੰ, ਅਤੇ ਜਦੋਂ ਸਮਾਪਤ ਕਰੇਗਾ ਉਦੋਂ ਫਿਰ ਇਕੱਲਾ ਹੋਏਗਾ। ਤੂੰ ਤਾਂ ਰਹੇਗਾ ਹੀ ਰਹੇਗਾ ਨਾ, ਅਨੇਕ ਹੈ ਫਿਰ ਏਕ ਹੈ। ਖੇਲ ਖੇਲ ਅਖੇਲ ਖੇਲਣ ਅੰਤ ਕੋ ਫਿਰ ਏਕ। ਇਹ ਸਾਰੀ ਔਲਾਦ ਤੇਰੀ ਹੈ, ਸਾਰੇ ਜੀਵ ਜੰਤ ਤੇਰੇ ਧੀਆਂ ਪੁੱਤਰ ਨੇ। ਇਸ ਕਰਕੇ ਭਾਈ ਨੰਦ ਲਾਲ ਜੀ ਨੇ ਲਿਖਿਆ ਬਚਨ ਕਿ ਗੁਰੂ ਕਲਗੀਧਰ ਨੇ ਜੋ ਸਾਨੂੰ ਸਿੱਖਿਆ ਦਿੱਤੀ ਇਹ ਹੈ, ਖਲਕ ਖਾਲਕ ਕੀ ਜਾਣਕੈ, ਖਲਕ ਦੁਖਾਵੈ ਨਾਹੇ, ਖਲਕ ਦੁਖੈ ਨੰਦ ਲਾਲ ਜੀ, ਖਾਲਕ ਕੋਪੈ ਤਾਹੇ। ਜੇ ਬਿਨਾਂ ਕਾਰਨ ਤੋਂ ਖਲਕਤ ਨੂੰ ਦੁੱਖ ਦੇਵੇਗਾ ਤਾਂ ਚੇਤਾ ਰੱਖੀ ਇੱਕ ਦਿਨ ਖਾਲਕ ਤੇਰੇ ਨਾਲ ਗੁੱਸੇ ਹੋ ਜਾਏਗਾ, ਕ੍ਰੋਧ 'ਚ ਆ ਜਾਏਗਾ ਵੀ ਮੇਰੀ ਖਲਕਤ ਨੂੰ ਤੂੰ ਤੰਗੀ ਦੇ ਰਿਹਾ, ਫਿਰ ਉਹਦਾ ਗੁੱਸਾ ਝੱਲਣਾ ਔਖਾ ਹੋ ਜਾਏਗਾ, ਫਿਰ ਝੱਲ ਨਹੀਂ ਸਕੇਗਾ ਉਹਦੀ ਮਾਰ ਨੂੰ। ਇਸ ਕਰਕੇ ਰੱਬ ਦੀ ਖਲਕਤ ਜਾਣ ਕੇ ਖਲਕਤ ਨੂੰ ਦੁਖਾਈ ਦਾ ਨਹੀਂ ਰਹੋ ਵਿਚਾਰ। ਹਜ਼ੂਰ ਕਹਿੰਦੇ ਨੇ, ਸਾਂਗ ਉਤਾਰ ਥੰਮਿਓ ਪਾਸਾਰਾ, ਤਬ ਏਕੋ ਏਕ ਅੰਕਾਰਾ। ਕਵਨ ਰੂਪ ਦ੍ਰਿਸ਼ਟਿਓ ਬਿਨਸਾਇਓ, ਕਿਹੜਾ ਰੂਪ ਦਿਖਾਈ ਦਿੰਦਾ ਸੀ, ਨਜ਼ਰੀ ਆਉਂਦਾ ਸੀ, ਕੀ ਬਿਨਸਿਆ ਹੈ। ਜਿਵੇਂ ਬਚਨ ਹੈ, ਕੌਣ ਮੂਆ ਰੇ ਕੌਣ ਮੂਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ। ਇਹ ਤਾਂ ਚਲਤ ਭਇਆ, ਅਸੀਂ ਕਹਿੰਦੇ ਜੰਮ ਪਿਆ ਅਤੇ ਫਲਾਣਾ ਮਰ ਗਿਆ। ਨਹਿ ਕਿਛ ਜਨਮੈ ਨਹਿ ਕਿਛ ਮਰੈ, ਆਪਣ ਚਲਤ ਆਪ ਹੀ ਕਰੈ। ਆਵਨ ਜਾਵਨ ਦ੍ਰਿਸ਼ਟ ਅਨਦ੍ਰਿਸ਼ਟ, ਸਿਰਫ ਨਜ਼ਰੀ ਆਉਂਦਾ ਸੀ ਅਤੇ ਹੁਣ ਨਜ਼ਰਾਂ ਤੋਂ ਓਹਲੇ ਹੋ ਗਿਆ, ਦ੍ਰਿਸ਼ਟੀ ਤੋਂ ਅਨਦ੍ਰਿਸ਼ਟ ਹੋ ਗਿਆ, ਰੂਹ ਰਹੀ ਆ ਕਾਇਮ। ਜੰਮਿਆ ਸੀ ਸਰੀਰ, ਖਤਮ ਹੋਇਆ ਸਰੀਰ, ਚੇਤਨ ਸੱਤਾ ਆਤਮਾ ਤਾਂ ਪਹਿਲਾਂ ਵੀ ਸੀ ਸਰੀਰ ਧਾਰਨ ਤੋਂ ਅਤੇ ਸਰੀਰ ਮੁੱਕਣ ਤੋਂ ਬਾਅਦ ਵੀ ਆ, ਇਸ ਕਰਕੇ ਕੋਈ ਨਹੀਂ ਮਰਿਆ, ਨਾ ਹੀ ਕੋਈ ਜੰਮਿਆ ਸੀ ਨਾ ਹੀ ਕੋਈ ਮਰਿਆ ਹੈ। ਇਹ ਤਾਂ ਪਰਮਾਤਮਾ ਦੀ ਖੇਡ ਹੈ। ਸੋ ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ, ਕਵਨ ਰੂਪ ਦ੍ਰਿਸ਼ਟਿਓ ਬਿਨਸਾਇਓ, ਕਤਹਿ ਗਇਓ। ਇਹ ਵਿਚਾਰ ਫੁਰਨੀ ਚਾਹੀਦੀ ਹੈ ਵੀ ਕਿੱਧਰ ਚਲਾ ਗਿਆ। ਬਾਬਾ ਬੋਲ ਤੇ ਕਹਾਂ ਗਏ, ਦੇਹੀ ਕੇ ਸੰਗ ਰਹਿਤੇ, ਸੁਰਤ ਮਾਹੇ ਜੋ ਨਿਰਤੇ ਕਰਤੇ, ਕਥਾ ਵਾਰਤਾ ਕਹਿਤੇ। ਉਹ ਕਿੱਧਰ ਚਲਾ ਗਿਆ ਜਿਹੜਾ ਵਿੱਚ ਬੋਲਦਾ ਸੀ। ਇਸ ਪ੍ਰਕਾਰ ਕਤਹਿ ਗਇਓ, ਕਤ ਤੇ ਆਇਓ। ਤਾਂ ਹਜ਼ੂਰ ਫਿਰ ਸਮਝਾਉਂਦੇ ਨੇ, ਜਲ ਤੇ ਉਠ ਹੈ ਅਨਕ ਤਰੰਗਾ। ਜਲ ਜਿਹੜਾ ਸਮੁੰਦਰ ਦਾ ਪਾਣੀ, ਪਹਿਲਾਂ ਐਨ ਸ਼ਾਂਤ ਆ, ਹਵਾ ਚੱਲੀ, ਹਵਾ ਦੀ ਉਪਾਧੀ ਕਰਕੇ ਉਹਦੇ ਵਿੱਚੋਂ ਲਹਿਰਾਂ ਪੈਦਾ ਹੋਈਆਂ, ਨਾਮ ਪੈ ਗਿਆ ਕਿ ਇਹ ਲਹਿਰਾਂ ਉੱਠ ਰਹੀਆਂ ਨੇ ਸਮੁੰਦਰ ਵਿੱਚ, ਝੱਗ ਬੁਲਬੁਲੇ ਪੈਦਾ ਹੋਏ, ਅਤੇ ਫਿਰ ਹਵਾ ਨੇ ਵਾਸ਼ਪੀਕਰਨ ਰਾਹੀਂ ਪਾਣੀ ਖਿੱਚ ਲਿਆ ਸਮੁੰਦਰ ਦਾ, ਅਤੇ ਫਿਰ ਉਹੀ ਪਾਣੀ ਬੱਦਲ ਬਣ ਕੇ ਜਾਂ ਬਰਫ਼ ਬਣ ਕੇ ਉੱਚੀਆਂ ਥਾਵਾਂ 'ਤੇ ਪਹਾੜਾਂ 'ਤੇ ਉੱਥੇ ਵਰਿਆ, ਮੀਂਹ ਬਣ ਕੇ ਵਰਿਆ, ਫਿਰ ਇਹ ਨਾਲਿਆਂ ਦਾ ਰੂਪ ਧਾਰ ਲਿਆ, ਵਾੜਿਆਂ ਦਾ ਰੂਪ ਧਾਰ ਲਿਆ, ਨਹਿਰਾਂ ਦਾ, ਨਦੀਆਂ ਦਾ, ਅਤੇ ਤੁਰਿਆ ਰਿਹਾ ਤੁਰਿਆ ਰਿਹਾ, ਚਟਾਨਾਂ ਦੀਆਂ ਟੱਕਰਾਂ ਖਾਧੀਆਂ, ਮੋੜ ਖਾਧੇ ਜੰਗਲਾਂ ਵਿੱਚ ਦੀ, ਮੈਦਾਨੀ ਇਲਾਕੇ ਵਿੱਚ ਦੀ, ਭਰਮਦਾ ਭਟਕਦਾ, ਸ਼ਾਂਤੀ ਨਾ ਮਿਲੀ ਜਦੋਂ ਤੱਕ ਸਮੁੰਦਰ 'ਚ ਪੈ ਕੇ ਸਮੁੰਦਰ ਰੂਪ ਨਹੀਂ ਹੋਇਆ। ਠੀਕ ਇਸੇ ਤਰ੍ਹਾਂ ਇਹ ਸਾਰੇ ਜੀਵ ਹਨ, ਪਰਮਾਤਮਾ ਤੋਂ ਹੀ ਸਾਰੀਆਂ ਰੂਹਾਂ ਭਿੰਨ ਹੋ ਕੇ ਸਰੀਰ ਧਾਰ ਕੇ ਅਸੀਂ ਵਿਚਰ ਰਹੇ ਹਾਂ। ਜਲ 'ਤੇ ਉੱਠੇ ਅਨਕ ਤਰੰਗਾ, ਅਤੇ ਤਰੰਗਾ ਨੂੰ ਪਾਣੀ ਰੂਪ ਹੀ ਕਿਹਾ ਜਾਏਗਾ। ਕਣਕ ਭੂਖਨ ਕੀਨੇ ਇੱਕ ਰੰਗਾ, ਕਣਕ ਸੋਨਾ, ਭੂਖਨ ਗਹਿਣੇ। ਭਾਈ ਗੁਰਦਾਸ ਨੇ ਲਿਖਿਆ, ਸੁਨਿਆਰਾ ਸੋਇਨਾ ਘੜੇ ਗਹਿਣੇ ਸਵਾਰੇ, ਪਿੱਪਲ ਵੱਤਰੇ ਵਾਲੀਆਂ ਤਨੌੜੇ ਤਾਰੇ, ਦੁਰਬਹੁੱਟਾ ਗੋਲ ਛਾਪ ਗਜਰੇ ਪਾਸਾਰੇ, ਇੱਕੋ ਇੱਕ ਵਰਤਦਾ ਗੁਰਮੁਖ ਵਿਚਾਰੇ। ਗੁਰਮੁਖ ਇਹਨਾਂ ਦ੍ਰਿਸ਼ਟਾਂਤਾਂ ਤੋਂ ਆਪਣੇ ਮਨ ਨੂੰ ਸਮਝਾਉਂਦੇ ਵਿਚਾਰਦੇ ਨੇ ਵੀ ਜਿਵੇਂ ਇੱਕੋ ਹੀ ਅਧਿਸ਼ਟਾਨ ਯਾਨੀ ਕਿ ਆਸਰਾ ਰੂਪ ਸੋਨਾ ਹੈ, ਅਤੇ ਸੁਨਿਆਰੇ ਨੇ ਉਸ ਸੋਨੇ ਨੂੰ ਘੜ ਘੜ ਕੇ ਗਹਿਣੇ ਬਣਾਉਣ 'ਤੇ, ਪਿੱਪਲ ਵੱਤਰੇ ਹਨ ਇਹ ਵਾਲੀਆਂ, ਇਹ ਟਿੱਕਾ, ਇਹ ਕੈਂਠਾ, ਇਹ ਗਜਰਾ ਹੈ, ਇਹ ਕੜਾ ਹੈ, ਇਹ ਫਲਾਣੀ ਚੀਜ਼ ਹੈ, ਬਹੁਟੇ ਹਨ ਇਸ ਤਰ੍ਹਾਂ। ਅਤੇ ਸਿਆਣਿਆਂ ਨੂੰ ਪਤਾ ਵੀ ਇੱਕ ਸੋਨਾ ਹੀ ਆ ਆਸਰਾ ਰੂਪ, ਜੇ ਇਹਨਾਂ ਨੂੰ ਫਿਰ ਭੰਨ ਦੀਏ ਢਾਲ ਦੀਏ ਤਾਂ ਇੱਕੋ ਸੋਨੇ ਦੀ ਡਲੀ ਬਣ ਜਾਏਗੀ। ਇਸ ਪ੍ਰਕਾਰ ਗੁਰਮੁਖ ਵਿਚਾਰਦੇ ਹਨ ਕਿ ਆਪ ਹੀ ਆਪ ਹੈ ਪਰਮਾਤਮਾ, ਦੂਜਾ ਕੌਣ ਹੈ, ਦੂਜਾ ਕੌਣ ਕਹਾਂ ਨਹੀਂ ਕੋਈ। ਫਿਰ ਭਾਈ ਸਾਹਿਬ ਇੱਕ ਹੋਰ ਦ੍ਰਿਸ਼ਟਾਂਤ ਦਿੰਦੇ ਆ ਭਾਈ ਗੁਰਦਾਸ ਜੀ ਕਿ ਹੋਵੇ ਸੂਤ ਕਬਾਹ ਦਾ ਕਰ ਤਾਣਾ ਵਾਣਾ। ਇੱਕ ਵੜੇਵਾਂ ਧਰਤੀ 'ਚ ਬੀਜਿਆ ਗਿਆ, ਉਹ ਉੱਗ ਪਿਆ, ਬੂਟਾ ਬਣਿਆ ਕਪਾਹ ਦਾ, ਨਰਮੇ ਦਾ, ਫਿਰ ਉਹਨੂੰ ਲੱਗੇ ਟਿੰਡੇ, ਉਹਨਾਂ ਟਿੰਡਿਆਂ ਦੇ ਵਿੱਚ ਕਪਾਹ ਪੈਦਾ ਹੋਈ, ਵਿੱਚ ਵੜੇਵੇਂ ਸਨ, ਫਿਰ ਉਹੀ ਬੀਜ, ਫਿਰ ਉਹਨਾਂ ਨੂੰ ਵੇਲ ਕੇ ਵੱਖ ਕੀਤਾ ਗਿਆ, ਫਿਰ ਵੇਲ ਪਿਆਇਆ, ਕੱਤ ਬਣਾਇਆ, ਕੱਟ ਕੁੱਟ ਕੇ ਖੁੰਬ ਚੜ੍ਹਾਇਆ, ਇਸ ਤਰ੍ਹਾਂ ਸੂਤ ਕੱਤਿਆ ਗਿਆ, ਸੂਤ ਨੂੰ ਫਿਰ ਜੁਲਾਹੇ ਪਾਸ ਭੇਜਿਆ ਗਿਆ, ਉਹਨੇ ਫਿਰ ਤਾਣੇ ਬੁਣਿਆ, ਫਿਰ ਵਿੱਚ ਪੇਟਾ ਵਹਾਇਆ, ਤਾਣਾ ਪੇਟਾ ਦੋਵੇਂ ਕਰਕੇ ਕੱਪੜੇ ਬਣ ਗਏ। ਭਾਈ ਸਾਹਿਬ ਕਹਿੰਦੇ ਨੇ ਹੋਵੇ ਸੂਤ ਕਪਾਹ ਦਾ ਕਰ ਤਾਣਾ ਵਾਣਾ, ਸੂਤੋਂ ਕੱਪੜ ਜਾਣੀਆਂ, ਅਖਾਣ ਵਖਾਣ, ਅਖਾਣ ਮੈਨੇ ਨਾਮ, ਸੂਤ ਤੋਂ ਕੱਪੜੇ ਬਣੇ ਵੰਨ ਸਵੰਨੇ, ਅਤੇ ਉਹਨਾਂ ਦੇ ਨਾਮ ਵੀ ਵੱਖਰੇ ਵੱਖਰੇ ਪਏ। ਇਸ ਪ੍ਰਕਾਰ ਇਹ ਚਾਬੀ ਦਾ ਲੱਠਾ ਹੈ, ਇਹ ਖਾਸਾ ਹੈ, ਇਹ ਮਲਮਲ ਹੈ, ਇਹ ਸ੍ਰੀ ਸਾਫ ਹੈ, ਇਹ ਗਵਾਡੀਨ ਹੈ, ਇਹ ਪਲਸਟਰ ਹੈ। ਸੋ ਇਸ ਪ੍ਰਕਾਰ ਇਹ ਕੋਟਨ ਦਾ ਕੱਪੜਾ, ਪਿਓਰ ਕੋਟਨ ਹੈ ਜੀ, ਇਹਦੇ ਵਿੱਚ ਕੋਈ ਚੀਜ਼ ਨਹੀਂ। ਇਸ ਪ੍ਰਕਾਰ ਖਾਸਾ ਮਲਮਲ ਸ੍ਰੀ ਸਾਫ ਗੰਗਾ ਜਲ ਜਾਣਾ। ਫਿਰ ਭਾਈ ਸਾਹਿਬ ਕਹਿੰਦੇ ਉਹਦੇ ਆਕਾਰ ਵੀ ਵੱਖਰੇ ਵੱਖਰੇ ਢੰਗ ਦੇ। ਪੱਗ ਦੁਪੱਟਾ ਚੋਲੜਾ, ਇਹ ਮਾਈਆਂ ਦੇ ਸਿਰ 'ਤੇ ਲੈਣ ਲਈ ਦੁਪੱਟਾ ਹੈ, ਇਹ ਮੂਕਾ ਪਰਨਾ ਮੋਢੇ 'ਤੇ ਰੱਖਣ ਵਾਲਾ ਇਹ ਪੱਗ ਹੈ, ਇਹ ਗਲੇ ਪਾਉਣ ਵਾਲਾ ਅੰਗਾ ਹੈ, ਚੋਲਾ ਹੈ। ਪੱਗ ਦੁਪੱਟਾ ਚੋਲੜਾ ਪਟਕਾ ਪਰਵਾਣਾ, ਅਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਆਪੇ ਆਪ ਵਰਤਦਾ ਗੁਰਮੁਖ ਰੰਗ ਮਾਣ। ਇਸ ਤਰ੍ਹਾਂ ਸਮਝ ਕੇ ਗੁਰਮੁਖਾਂ ਨੇ ਵੀ ਜਿਵੇਂ ਇੱਕ ਸੂਤ ਤੋਂ ਸਾਰਾ ਕੁਛ ਬਣਿਆ ਵਨ ਸਵੰਤਾ, ਇਸੇ ਤਰ੍ਹਾਂ ਸੂਤਰ ਧਾਰ ਪਰਮਾਤਮਾ ਹੈ, ਉਸੇ ਦੀ ਜੋਤ ਆ, ਉਸੇ ਤੋਂ ਸਾਰੇ ਜੀਵ ਬਣੇ। ਜਦੋਂ ਕਿਸੇ ਨਾਲ ਕੋਈ ਵਿਹਾਰ ਕਰਨ ਲੱਗਦਾ ਇਹ ਵਿਚਾਰ ਵੀ ਮੇਰੇ ਨਾਲ ਇਹ ਵਿਹਾਰ ਹੋਏ ਤਾਂ ਮੈਨੂੰ ਖੁਸ਼ੀ ਹੋਵੇਗੀ ਕਿ ਗਮੀ, ਮੈਂ ਨਾਰਾਜ਼ ਹੋਵਾਂਗਾ ਕਿ ਖੁਸ਼ ਹੋਵਾਂਗਾ। ਫਿਰ ਇੰਝ ਜਾਣ ਕੇ ਆਪਣਾ ਸਰੂਪ ਅਗਲੇ ਵਿੱਚ ਵੇਖ ਕੇ ਚੰਗਾ ਵਿਹਾਰ ਕਰੀ, ਬੁਰਾ ਵਿਹਾਰ ਨਾ ਕਰੀ, ਦੁੱਖ ਨਾ ਦੇਈਂ, ਸੁੱਖ ਦੇਵੀਂ ਕਿਸੇ ਨੂੰ, ਹਮਦਰਦੀ ਵਾਲੇ ਬੋਲ ਬੋਲ ਕੇ ਦਿਲ ਖੁਸ਼ ਕਰੀਂ, ਦਿਲ ਜਿੱਤੀਂ, ਕੌੜੇ ਕਸੈਲੇ ਬਚਨ, ਕਠੋਰਤਾ ਵਾਲੇ ਬਚਨ, ਸਰੀਰਕ ਤੌਰ 'ਤੇ ਦੁੱਖ ਦੇਣਾ ਇਹ ਛੱਡ ਦੇ। ਕਾਹਦੇ ਵਾਸਤੇ ਦਿੰਦਾ, ਜਾਂ ਧੀਆਂ ਪੁੱਤਰਾਂ ਘਰਵਾਲੀ ਨਾਲ ਮੋਹ ਹੈ, ਅਤੇ ਜਾਂ ਪਦਾਰਥ ਜਮ੍ਹਾਂ ਕਰਨੇ ਚਾਹੁੰਦਾ, ਇਸ ਕਰਕੇ ਕਰਦਾ ਸਾਰਾ ਕੁਛ। ਇਹ ਦੁਨੀਆਂ 'ਚ ਇਹੋ ਕੁਝ ਚੱਲ ਰਿਹਾ ਸਿਲਸਿਲਾ, ਅਤੇ ਜੇ ਇਹ ਸਮਝ ਲਿਆ ਜਾਏ ਹਜ਼ੂਰ ਦੇ ਬਚਨ ਨੂੰ ਕਿ ਮੇਰੇ ਵਿੱਚ ਜਿਹੜੀ ਜੀਵ ਆਤਮਾ ਹੈ ਦੂਜੇ ਵਿੱਚ ਵੀ ਉਹੀ ਹੈ, ਤਾਂ ਦੱਸੋ ਕੋਈ ਪੁਆੜਾ ਰਹਿ ਜਾਏਗਾ, ਕੋਈ ਝਗੜੇ ਰਹਿ ਜਾਣਗੇ, ਮੁੱਕ ਜਾਣਗੇ ਸਾਰੇ। ਇਹ ਗਿਆਨ ਅੰਦਰ ਨਹੀਂ ਵੱਸਦਾ, ਅੰਦਰ ਨਹੀਂ ਵੱਸਦਾ। ਸਾਡੇ ਵਰਗੇ ਕਥਨੀ ਕਰਨ ਵਾਲੇ ਵੀ ਬੜੇ ਹੋ ਚੁੱਕੇ ਹਨ ਜਿਨ੍ਹਾਂ ਨੇ ਕਥਨ ਕੀਤਾ ਹੁਣ ਤੱਕ, ਪਰ ਅੰਦਰ ਨਹੀਂ ਵੱਸਿਆ। ਹਜ਼ੂਰ ਕਹਿੰਦੇ ਨੇ ਸਭ ਕੋਈ ਹੈ ਖਸਮ ਕਾ, ਖਸਮੋ ਸਭ ਕੋ ਹੋਏ, ਅਤੇ ਨਾਲ ਹੁਕਮ ਪਛਾਣੈ ਖਸਮ ਕਾ ਤਾਂ ਸੱਚ ਪਾਵੈ ਕੋਈ। ਉਸ ਖਸਮ ਨੂੰ ਜੇ ਲੱਭਣਾ ਹੋਏ ਤਾਂ ਕਿਸ ਤਰ੍ਹਾਂ ਹੁਕਮ ਪਛਾਣੈ ਖਸਮ ਕਾ। ਪਰਮਾਤਮਾ ਅਕਾਲ ਪੁਰਖ ਦੇ ਹੁਕਮ ਨੂੰ ਪਛਾਣਨਾ ਪਏਗਾ, ਜਬ ਲਗ ਹੁਕਮ ਨਾ ਬੂਝਤਾ ਤਬ ਹੀ ਲੋ ਦੁਖੀਆ। ਅਸਲ ਦੁਖੀ ਬੰਦਾ ਉਦੋਂ ਤੱਕ ਹੈ ਜਦੋਂ ਤੱਕ ਹੁਕਮ ਨੂੰ ਨਹੀਂ ਬੁੱਝਦਾ। ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ, ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਆ, ਇੱਕ ਨਾ ਹੁਕਮੀ ਬਖਸੀ ਸਿੱਖ ਹੁਕਮੀ ਸਦਾ ਭਵਾਈਆ ਹੈ। ਅਤੇ ਰੱਬ ਦੇ ਹੁਕਮ ਦੁਆਰਾ ਹੀ ਸਭ ਕੁਝ ਮਿਲਿਆ, ਕਿਸੇ ਨੂੰ ਜੋ ਮਿਲਿਆ ਮੈਨੂੰ ਵੀ ਮਿਲ ਜਾਏਗਾ, ਅਤੇ ਮੈਂ ਖੋ ਮਾਈ ਨਾ ਕਰਾਂ, ਤੰਗ ਨਾ ਕਰਾਂ ਰੱਬ ਦੇ ਬੰਦਿਆਂ। ਇਸ ਪ੍ਰਕਾਰ ਹੁਕਮ ਪਛਾਣੈ ਖਸਮ ਕਾ ਸਿਰ ਕਾਸ਼ਟ ਲੋਹਾ ਪਾਰ, ਸੌਖਾ ਹੀ ਪਾਰ ਲੰਘ ਜਾਏਗਾ। ਜਿਵੇਂ ਲੱਕੜ ਦੇ ਸਿਰ 'ਤੇ ਲੋਹਾ ਥੱਪਿਆ ਹੋਇਆ ਵੀ ਜਹਾਜ਼ ਨੂੰ ਬਣਾਉਂਦੇ ਉਹ ਪਾਰ ਲੰਘਦਾ, ਇਸ ਤਰ੍ਹਾਂ ਜਦੋਂ ਤੱਕ ਹੁਕਮ ਨਹੀਂ ਬੁੱਝਦਾ ਉਦੋਂ ਤੱਕ ਦੁਖੀ। ਜਬ ਲੱਗ ਹੁਕਮ ਨਾ ਬੂਝਤਾ ਤਬ ਹੀ ਲੋ ਦੁਖੀਆ, ਗੁਰਮਿਲ ਹੁਕਮ ਪਛਾਣਿਆ ਤਬ ਹੀ ਤੇ ਸੁਖੀਆ। ਜਿਹਨੇ ਸਤਿਗੁਰੂ ਨੂੰ ਮਿਲ ਕੇ ਹਜ਼ੂਰ ਦੇ ਬਚਨਾਂ 'ਤੇ ਅਮਲ ਕਰ ਲਿਆ ਅਤੇ ਹੁਕਮ ਪਛਾਣ ਲਿਆ, ਉਦੋਂ ਤੋਂ ਸੁਖੀ ਹੋ ਗਿਆ ਬੰਦਾ। ਜਿਹਨੇ ਸਮਝ ਲਿਆ ਕਿ ਦੇਣ ਵਾਲਾ ਪਰਮਾਤਮਾ ਹੈ, ਕਰਨਹਾਰ ਪਰਮਾਤਮਾ ਹੈ, ਆਪੇ ਨਹੀਂ ਅਸੀਂ ਕੁਛ ਕਰ ਸਕਦੇ, ਆਪੇ ਅਸੀਂ ਪ੍ਰਾਪਤ ਨਹੀਂ ਕਰ ਸਕਦੇ, ਨਹੀਂ ਖਸਮ ਦੇਵੇਗਾ ਤਾਂ ਮਿਲੇਗਾ। ਇੰਝ ਹੁਕਮ ਪਛਾਣ ਲਿਆ ਵੀ ਕਿਸੇ ਨੂੰ ਵਡਿਆਈ ਦਿੱਤੀ ਹੋਈ, ਮੈਂ ਕਿਉਂ ਸੜਾਂ ਐਵੇਂ ਉਹਦੇ ਵੱਲ ਵੇਖ ਕੇ, ਈਰਖਾ ਕਿਉਂ ਕਰਾਂ। ਜੇ ਕੋਈ ਗਰੀਬ ਹੈ ਜਾਂ ਕੋਈ ਬੁਰੇ ਕਰਮ ਵੀ ਕਰਨ ਵਾਲਾ ਰੱਬ ਦਾ ਬੰਦਾ, ਫਰਜ਼ ਬਣਦਾ ਜੇ ਮਿਲਦਾ ਤਾਂ ਸੁਧਾਰਿਆ ਜਾ ਸਕੇ, ਜੇ ਆਪਣਾ ਆਪ ਸੁਆਰਿਆ ਹੋਇਆ ਤਾਂ। ਅਤੇ ਇਸ ਕਰਕੇ ਨਿੰਦਿਆ ਕਰੀ ਜਾਣੀ, ਵਿਰੋਧ ਕਰੀ ਜਾਣਾ, ਮਾਰ ਦਿਓ, ਖਤਮ ਕਰ ਦਿਓ, ਇਹ ਗੱਲਾਂ ਅਣਜਾਣਤਾ ਕਰਕੇ, ਮੂਰਖਤਾ ਹੀ ਕਰਕੇ ਪਸਰੀਆਂ ਹੋਈਆਂ ਹਨ। ਗੁਰਮਿਲ ਹੁਕਮ ਪਛਾਣਿਆ ਤਬ ਹੀ ਤੇ ਸੁਖੀਆ, ਹੁਕਮ ਪਛਾਣਿਆ ਖਸਮ ਕਾ ਤਾਂ ਸੱਚ ਪਾਵੇ ਕੋਏ, ਇਸ ਪਾਸੇ ਨੂੰ ਤੁਰ ਪਵੇਗਾ ਅਤੇ ਤਾਂ ਕੋਈ ਸੱਚ ਸਰੂਪ ਪਰਮਾਤਮਾ ਨੂੰ ਪ੍ਰਾਪਤ ਕਰ ਲਵੇਗਾ। ਵਾਹਿਗੁਰੂ ਦਾ ਗਿਆਨ ਅਨੁਭਵ ਪ੍ਰਾਪਤ ਹੋ ਜਾਏਗਾ। ਗੁਰਮੁਖ ਆਪ ਪਛਾਣੀਐ ਬੁਰਾ ਨਾ ਦਿਸੈ ਕੋਏ। ਗੁਰਾਂ ਦੇ ਸਨਮੁਖ ਹੋ ਕੇ ਸਤਿਗੁਰੂ ਦੇ ਉਪਦੇਸ਼ ਰਾਹੀਂ ਜਦੋਂ ਅੰਤਰਮੁਖ ਹੋਏ ਤਾਂ ਆਪੇ ਨੂੰ ਪਛਾਣ ਲਿਆ। ਜਦੋਂ ਅੰਤਰਮੁਖ ਹੋਈਏ ਤਾਂ ਆਪਣਾ ਆਤਮਾ ਪਤਾ ਲੱਗ ਜਾਂਦਾ, ਇਹਨੂੰ ਅਨੁਭਵੀ ਗਿਆਨ ਕਹਿੰਦੇ ਨੇ, ਸਰੂਪ ਦਾ ਗਿਆਨ ਕਹਿੰਦੇ ਹਨ। ਫਿਰ ਇਹ ਸਰੀਰ ਨਹੀਂ ਦਿਸੇਗਾ ਕਿ ਮੇਰਾ ਰੂਪ ਹੈ, ਨਹੀਂ ਪਤਾ ਲੱਗ ਜਾਏਗਾ ਵੀ ਜਿਵੇਂ ਕੋਠੇ ਦੇ ਵਿੱਚ ਕੋਈ ਬੰਦਾ ਬੈਠਾ ਹੁੰਦਾ ਅਤੇ ਕੋਠਾ ਭਿੰਨ ਚੀਜ਼ ਹੈ, ਵਿੱਚ ਬੈਠਾ ਹੋਰ ਚੀਜ਼ ਹੈ। ਇਸੇ ਤਰ੍ਹਾਂ ਜਿਹੜਾ ਸਰੂਪ ਹੈ ਸਾਡਾ ਆਤਮਾ, ਇਹ ਗੁਰੂ ਦੀ ਬਖਸ਼ਿਸ਼ ਨਾਲ ਇਹਦਾ ਅਨੁਭਵ ਹੋ ਜਾਏਗਾ। ਸੋ ਇਸ ਪ੍ਰਕਾਰ ਇੰਝ ਜੇ ਆਪਾਂ ਪਛਾਣ ਲਈਏ ਫਿਰ ਪਤਾ ਲੱਗ ਜਾਂਦਾ ਯਥਾਰਥ ਰੂਪ ਵਿੱਚ ਕਿ ਇਹ ਆਤਮਾ ਜੋ ਮੇਰੇ ਅੰਦਰ ਹੈ ਇਹੀ ਸਰੂਪ ਸਾਰਿਆਂ ਦੇ ਅੰਦਰ ਹੈ। ਭਿੰਨਤਾ ਤਾਂ ਬਾਹਰੋਂ ਦਿਖਾਈ ਦੇ ਰਹੀ ਹੈ ਨਾ, ਜਿਹੜਾ ਅੱਖਾਂ ਨਾਲ ਦਿਸ ਰਿਹਾ ਇਹ ਭਿੰਨਤਾ ਹੈ, ਅਤੇ ਜੋ ਆਤਮਾ ਹੈ ਉਹ ਸਾਰਿਆਂ ਅੰਦਰ ਇੱਕ ਸਰੂਪ ਹੀ ਹੈ। ਗੁਰਮੁਖ ਆਪ ਪਛਾਣੀ ਹੈ ਫਿਰ ਬੁਰਾ ਨਾ ਦਿਸੈ ਕੋਈ, ਕੋਈ ਵੀ ਬੁਰਾ ਨਹੀਂ ਦਿਸੇਗਾ। ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਹਮ ਪਾਈ, ਨਾ ਕੋ ਬੈਰੀ ਨਹੀਂ ਬੇਗਾਨਾ, ਜਬ ਤੇ ਸਾਧ ਸੰਗਤ ਮੋਹ ਪਾਈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣ ਆਈ। ਨਾ ਕੋ ਵੈਰੀ ਹੈ ਨਾ ਕੋਈ ਬੇਗਾਨਾ ਹੈ, ਸਾਰਿਆਂ ਨਾਲ ਬਣ ਆ ਗਈ, ਕੋਈ ਬੁਰਾ ਨਹੀਂ ਦਿਸਦਾ। ਸੋ ਇਸ ਪ੍ਰਕਾਰ ਬੁਰਾ ਨਾ ਦਿਸੈ ਕੋਈ, ਸਭ ਕੋ ਮੀਤ ਹਮ ਆਪਣ ਕੀਨਾ, ਹਮ ਸਭਨਾ ਕੇ ਸਾਜਨ, ਦੂਰ ਪਰਾਇਓ ਮਨ ਕਾ ਬਿਰਹਾ, ਤਾਂ ਮੇਲ ਕੀਓ ਮੇਰਾ ਰਾਜਨ। ਰਾਜਨ ਅਕਾਲ ਪੁਰਖ ਨੇ ਬਖਸ਼ਿਸ਼ ਕਰਕੇ ਸਾਨੂੰ ਆਪਣੇ ਨਾਲ ਮਿਲਾ ਲਿਆ, ਪਰ ਪਹਿਲਾਂ ਆਪਣਾ ਆਪ ਸਵਾਰਿਆ ਜਾਏ ਗੁਰੂ ਦੇ ਉਪਦੇਸ਼ ਰਾਹੀਂ, ਸੁਧਾਰਿਆ ਜਾਏ, ਅਤੇ ਫਿਰ ਦੂਜਿਆਂ ਨੂੰ ਸਵਾਰਨ ਤੁਰ ਪੈਂਦੇ ਹਾਂ, ਆਪਣਾ ਆਪ ਸਵਾਰਿਆ ਨਹੀਂ ਜਾਂਦਾ। ਹਜ਼ੂਰ ਕਹਿੰਦੇ ਨੇ ਗੁਰਮੁਖ ਆਪ ਪਛਾਣੀ ਹੈ ਬੁਰਾ ਨਾ ਦਿਸੈ ਕੋਈ। ਅਵਸਥਾ ਦੀ ਬਾਤ ਹੈ ਕਿ ਬੁਰਾ ਦਿਖਾਈ ਕੋਈ ਨਹੀਂ ਦਿੰਦਾ। ਭਾਈ ਘਨੱਈਆ ਜਿਨ੍ਹਾਂ ਨੂੰ ਸਿੰਘ ਮਾਰਦੇ ਕੁੱਟਦੇ ਹਨ, ਜ਼ਖਮੀ ਕਰਦੇ, ਉਹਨਾਂ ਨੂੰ ਭਾਈ ਘਨੱਈਆ ਪਾਣੀ ਪਿਆਈ ਜਾਂਦਾ। ਸ਼ਿਕਾਇਤ ਲੱਗੀ ਤਾਂ ਹਜ਼ੂਰ ਨੇ ਪੁੱਛਿਆ ਕਿਉਂ, ਕਹਿੰਦੇ ਮਹਾਰਾਜ ਤੁਸਾਂ ਹੀ ਕਿਰਪਾ ਕੀਤੀ ਹੈ, ਹੁਣ ਦੂਜਾ ਦਿਖਾਈ ਕੋਈ ਨਹੀਂ ਦਿੰਦਾ। ਤਾਂ ਮਹਾਰਾਜ ਨੇ ਫਿਰ ਮਲਮ ਦੀ ਡੱਬੀ ਵੀ ਦਿੱਤੀ ਨਾਲ, ਲੈ ਮਲਮਾਂ ਵੀ ਲਾਈ ਚੱਲ। ਸੋ ਇਸ ਪ੍ਰਕਾਰ ਇਹ ਆਪੋ ਆਪਣੀ ਅਵਸਥਾ ਹੈ। ਕਲਗੀਧਰ ਪਾਤਸ਼ਾਹੀ ਸਿੰਘਾਂ ਨੂੰ ਲੜਾ ਰਹੇ ਨੇ, ਪਰ ਕਿਸੇ ਦੇ ਘਰ ਜਾ ਕੇ ਨਹੀਂ ਲੜਨ ਨੂੰ ਕਹਿੰਦੇ, ਵੈਰ ਕੋਈ ਨਹੀਂ ਹੈ, ਜਿਹੜੇ ਚੜ੍ਹ ਕੇ ਆ ਗਏ ਉਹਨਾਂ ਦਾ ਇਲਾਜ ਹੋਰ ਕੋਈ ਨਹੀਂ। ਇਸ ਤਰ੍ਹਾਂ ਹੀ ਸਰੀਰ ਹੀ ਵੱਢੇ ਜਾਣਗੇ, ਵੈਰ ਉਹਨਾਂ ਨਾਲ ਕੋਈ ਨਹੀਂ, ਅਗਲਿਆਂ ਜਨਮਾਂ 'ਚ ਸੁਧਾਰ ਹੋ ਜਾਏਗਾ। ਹੁਣ ਜਿਨ੍ਹਾਂ ਸਰੀਰਾਂ ਨਾਲ ਉਹ ਬੁਰੇ ਕਰਮ ਕਰ ਰਹੇ ਨੇ, ਜਿਨ੍ਹਾਂ ਸਰੀਰਾਂ 'ਚ ਰਚੇ ਹੋਏ ਨੇ, ਉਹ ਸਰੀਰ ਵੱਢੇ ਜਾਣਗੇ ਮੱਦਾਂ ਨੇ ਜਾ ਕੇ। ਅਰਜਨ ਨੇ ਹਥਿਆਰ ਸੁੱਟਤੇ ਸੀ ਵੀ ਆਪਣਿਆਂ ਨੂੰ ਕਿਵੇਂ ਮਾਰਾਂ, ਤਾਂ ਕ੍ਰਿਸ਼ਨ ਜੀ ਕਹਿੰਦੇ ਅਸੀਂ ਪੰਗਾ ਨਹੀਂ ਲਿਆ, ਜਿਨ੍ਹਾਂ ਪੰਗਾ ਲਿਆ ਆਪ ਚੜ੍ਹ ਕੇ ਆਏ, ਉਹਨਾਂ ਨੂੰ ਮਾਰਨਾ ਹੀ ਪਏਗਾ। ਉੱਥੇ ਉਪਦੇਸ਼ ਦਿੱਤਾ ਅਰਜਨ ਨੂੰ ਕ੍ਰਿਸ਼ਨ ਜੀ ਨੇ ਵੀ ਇਹ ਸਰੀਰਾਂ ਦਾ ਅੰਤ ਕਿਸੇ ਤਰ੍ਹਾਂ ਹੋਣਾ ਹੀ ਹੁੰਦਾ, ਪਰਮਾਤਮਾ ਨੇ ਜਿੰਨੇ ਸਰੀਰ ਰਚੇ ਨੇ ਇਹਨਾਂ ਦਾ ਅੰਤ ਵੀ ਤਾਂ ਹੋਣਾ ਨਾ, ਇਸ ਕਰਕੇ ਖੇਡ ਹੀ ਉਸਨੇ ਵਰਤਾ ਦਿੱਤੀ ਆ ਵੀ ਇਹ ਜਿਹੜੇ ਕਰਮ ਨੇ ਇਹ ਹਟੇ ਨਹੀਂ ਧੱਕਾ ਕਰਨੋਂ, ਅਤੇ ਸਾਨੂੰ ਤਾਂ ਮਜਬੂਰੀ ਵੱਸ ਹਥਿਆਰ ਚੁੱਕਣੇ ਪਏ। ਇਸ ਪ੍ਰਕਾਰ ਇਹ ਵੀ ਪਰਮਾਤਮਾ ਦੀ ਰਚੀ ਹੋਈ ਰਚਨਾ ਹੀ ਹੈ, ਕਦੇ ਉਹ ਵਧਾਉਂਦਾ ਫਿਰ ਘਟਾ ਦਿੰਦਾ, ਇਸ ਤਰ੍ਹਾਂ ਕੁਝ ਕਾਰਨ ਹੈ। ਅਸੀਂ ਧਰਮ ਦੇ ਪੱਖ 'ਚ ਰਹਿਣਾ ਅਤੇ ਅਧਰਮ ਦੇ ਪੱਖ 'ਚ ਨਹੀਂ ਰਹਿਣਾ, ਸਿਰਫ ਇੰਨਾ ਹੀ ਹੈ। ਇੰਝ ਜੰਗ ਯੁੱਧ ਵੀ ਹੁੰਦੇ ਰਹੇ ਦੁਨੀਆਂ 'ਤੇ, ਹੋਣਗੇ ਗਾਂਹ ਵੀ, ਪਰ ਆਪਾਂ ਧਰਮ ਦਾ ਪੱਖ ਲੈ ਕੇ ਚੱਲਣਾ, ਇਹ ਅਖੀਰਲਾ ਕੰਮ ਹੈ ਜਿਹੜਾ ਹਥਿਆਰ ਚੱਕ ਕੇ ਲੜਨਾ। ਸੋ ਇਸ ਪ੍ਰਕਾਰ ਬੁਰਾ ਨਹੀਂ ਅੰਦਰੋਂ ਦਿਸਦਾ ਕੋਈ ਵੀ। ਯੁਧਿਸ਼ਠਿਰ ਧਰਮ ਪੁੱਤਰ ਜੋ ਹੋਇਆ ਉਹਨੂੰ ਕਿਹਾ ਸੀ ਕ੍ਰਿਸ਼ਨ ਜੀ ਨੇ ਕਿ ਕੋਈ ਬੁਰਾ ਬੰਦਾ ਲੱਭ ਕੇ ਲਿਆ, ਘੁੰਮ ਫਿਰ ਕੇ ਆ ਗਏ ਸੀ, ਕਿਹਾ ਨਹੀਂ ਬੁਰਾ ਨਹੀਂ ਕੋਈ ਲੱਭਾ। ਦੁਰਯੋਧਨ ਨੂੰ ਕਿਹਾ ਸੀ ਕੋਈ ਭਲਾ ਬੰਦਾ ਲੱਭ ਕੇ ਲਿਆ, ਉਹ ਘੁੰਮ ਫਿਰ ਕੇ ਆ ਗਿਆ, ਕਹਿਣ ਲੱਗਾ ਇੱਕ ਵੀ ਚੰਗਾ ਨਹੀਂ ਲੱਭਾ, ਸਭ ਨਿਕੰਮੇ ਨੇ। ਸੋ ਇਸ ਪ੍ਰਕਾਰ ਕਿਉਂਕਿ ਦੋਸ਼ ਵੇਖਦਾ ਸੀ ਪਰ ਆਪਣੇ ਨਹੀਂ ਸੀ ਵੇਖਦਾ, ਆਪ ਵੱਡਾ ਹੰਕਾਰੀ ਅਤੇ ਬੜਾ ਗੁਨਾਹਗਾਰ, ਤਾਂ ਕ੍ਰਿਸ਼ਨ ਜੀ ਕਹਿਣ ਲੱਗੇ ਆਪਣਾ ਆਪ ਹੀ ਦਿਸ ਰਿਹਾ, ਜੋ ਕੁਝ ਤੇਰਾ ਆਪਣਾ ਆਪ ਹੈ ਦੁਰਯੋਧਨ, ਉਹ ਹੀ ਤੈਨੂੰ ਦੁਨੀਆ ਦਿਸ ਰਹੀ ਹੈ। ਜਿਹਨੇ ਆਪਣਾ ਆਪ ਸਵਾਰਿਆ ਉਹਨੂੰ ਸਾਰੇ ਭਲੇ ਹੀ ਦਿਸਦੇ ਨੇ। ਭਾਈ ਗੁਰਦਾਸ ਜੀ ਨੇ ਬਚਨ ਕੀਤਾ ਹੈ, ਆਪ ਭਲਾ ਸਭ ਜੱਗ ਭਲਾ। ਸਿਆਣਿਆਂ ਦਾ ਕਥਨ ਇੰਝ ਹੀ ਬਣਿਆ ਵੀ ਜੈਸੀ ਦ੍ਰਿਸ਼ਟੀ ਤੈਸੀ ਸ੍ਰਿਸ਼ਟੀ, ਜਿਹੋ ਜਿਹੀ ਆਪਣੀ ਦ੍ਰਿਸ਼ਟੀ ਬਣ ਜੇ, ਮਨ ਦੀ ਅਵਸਥਾ ਬਦਲ ਜਾਏ ਤਾਂ ਨਜ਼ਰ ਬਦਲ ਜਾਂਦੀ, ਨਜ਼ਰੀਆ ਬਦਲ ਜਾਂਦਾ, ਦ੍ਰਿਸ਼ਟੀਕੋਣ ਬਦਲ ਜਾਂਦਾ। ਜਦੋਂ ਆਪਣਾ ਆਪ ਅੰਦਰੋਂ ਵਿਗੜਿਆ ਹੋਇਆ ਤਾਂ ਦ੍ਰਿਸ਼ਟੀ ਵੀ ਵਿਗੜੀ ਹੋਈ ਹੋਏਗੀ, ਮਨ ਦੀ ਅਵਸਥਾ ਦੇ ਅਨੁਸਾਰ ਸਾਡੀ ਨਜ਼ਰ ਅੱਖਾਂ ਤਾਂ ਇਹੋ ਜਿਹੀਆਂ ਚੰਮਦੀਆਂ, ਸਾਰਿਆਂ ਦੀਆਂ ਚਮੜੇ ਦੀਆਂ ਅੱਖਾਂ ਹੀ ਹਨ, ਪਰ ਵਿੱਚ ਦ੍ਰਿਸ਼ਟੀ ਬਦਲ ਜਾਂਦੀ ਆ, ਨਜ਼ਰੀਆ ਬਦਲ ਜਾਂਦਾ ਹੈ, ਦ੍ਰਿਸ਼ਟੀਕੋਣ ਬਦਲ ਜਾਂਦਾ। ਭਾਈ ਜੀ ਕਹਿੰਦੇ ਨੇ ਆਪ ਭਲਾ ਸਭ ਜੱਗ ਭਲਾ, ਭਲਾ ਭਲਾ ਸਭਨਾ ਕਰ ਦੇਖਾ, ਭਲਾ ਵਿਅਕਤੀ ਸਾਰਿਆਂ ਨੂੰ ਭਲਾ ਕਰਕੇ ਵੇਖਦਾ, ਆਪ ਬੁਰਾ ਸਭ ਜੱਗ ਬੁਰਾ, ਸਭ ਕੋ ਬੁਰਾ ਬੁਰੇ ਦੇ ਲੇਖਾ, ਬੁਰੇ ਦੀ ਗਿਣਤੀ ਵਿੱਚ ਬੁਰੇ ਆਦਮੀ ਦੇ ਲੇਖੇ ਵਿੱਚ ਸਭ ਕੋਈ ਹੀ ਬੁਰਾ ਹੈ, ਚੰਗਾ ਹੈ ਹੀ ਕੋਈ, ਕਿਉਂਕਿ ਆਪਣਾ ਆਪ ਨਹੀਂ ਪਛਾਣਿਆ। ਸੋ ਹਜ਼ੂਰ ਕਹਿੰਦੇ ਨੇ ਗੁਰਮੁਖ ਆਪ ਪਛਾਣੀਆ, ਬੁਰਾ ਨਾ ਦਿਸੈ ਕੋਏ। ਜਦੋਂ ਆਪਣਾ ਆਪ ਪਛਾਣਨ ਲੱਗ ਪਈ ਹੈ ਨਾ, ਆਪਣੇ ਆਪ ਨੂੰ ਸਵਾਰਨ ਲੱਗ ਪਈ, ਆਪਣੇ ਉਗਣ ਵੇਖਣ ਲੱਗ ਪਈ ਹੈ, ਜਿਵੇਂ ਫਰੀਦ ਜੀ ਨੇ ਕਿਹਾ, ਫਰੀਦਾ ਜੇ ਤੂੰ ਅਕਲ ਲਤੀਫ, ਲਤੀਫ ਮੈਨੇ ਬਰੀਕ ਅਕਲ ਵਾਲਾ ਨਾ ਤੂੰ, ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਆਪਣੇ ਲੇਖਾਂ ਨੂੰ ਕਾਲੇ ਨਾ ਕਰ, ਆਪਣੜੇ ਗਰੀਬਾਨ ਮਹਿ ਸਿਰ ਨੀਵਾਂ ਕਰ ਦੇਖ, ਆਪਣਾ ਸਿਰ ਬੁਕਲ 'ਚ ਲੈ ਕੇ ਗਰੀਬਾਨ ਦੇ ਅੰਦਰ ਆਪਣੇ ਆਪ ਨੂੰ ਫਰੋਲਣ ਦਾ ਯਤਨ ਕਰ। ਜਦੋਂ ਆਪਾਂ ਖੋਜਣ ਲੱਗ ਪਈਏ ਤਾਂ ਫਿਰ ਆਪਣਾ ਆਪ ਸਵਾਰਨਾ ਵੀ ਸ਼ੁਰੂ ਹੋ ਜਾਂਦਾ, ਸਵਰਨਾ ਸ਼ੁਰੂ ਹੋ ਜਾਂਦਾ, ਅਤੇ ਜੇ ਆਪਣਾ ਆਪ ਸਵਾਰ ਲਏ ਉਹਨੂੰ ਪਰਮਾਤਮਾ ਮਿਲ ਪੈਂਦਾ। ਅਤੇ ਇਸ ਪ੍ਰਕਾਰ ਨਜ਼ਰ ਬਾਹਰ ਨੂੰ ਵੇਖ ਰਹੀ ਹੈ ਲੋਕਾਂ ਵੱਲ, ਅੰਤਰਮੁਖ ਮਨ ਨਹੀਂ ਹੁੰਦਾ, ਆਪਣੇ ਆਪ ਨੂੰ ਵੇਖਦਾ ਨਹੀਂ। ਇਸ ਕਰਕੇ ਹਜ਼ੂਰ ਕਹਿੰਦੇ ਨੇ ਜਦੋਂ ਆਪ ਪਛਾਣ ਲਈਏ ਫਿਰ ਨਹੀਂ ਬੁਰਾ ਕੋਈ ਦਿਸਦਾ। ਨਾਨਕ ਗੁਰਮੁਖ ਨਾਮ ਧਿਆਈਐ ਸਹਿਲਾ ਆਇਆ ਸੋਏ। ਹਜ਼ੂਰ ਸਤਿਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਪਹਿਲਾ ਸਲੋਕ ਪੂਰਾ ਕਰਦੇ ਹੋਏ ਵੀ ਗੁਰੂ ਦੇ ਸਨਮੁਖ ਹੋ ਕੇ ਗੁਰੂ ਦੇ ਉਪਦੇਸ਼ ਰਾਹੀਂ ਬਚਨ ਮੰਨ ਕੇ ਵਿਸ਼ਵਾਸ ਕਰਕੇ ਜੇ ਵਾਹਿਗੁਰੂ ਦੇ ਨਾਮ ਦਾ ਧਿਆਨ ਕਰੀਏ, ਮਨ ਕਰਕੇ ਯਾਨੀ ਪਰਮਾਤਮਾ ਦੇ ਨਾਮ ਵੱਲ ਧਿਆਨ ਹੋਏ, ਸਿਮਰਨ ਇਹਨੂੰ ਕਹਿੰਦੇ ਨੇ, ਤਾਂ ਜਿਹੜਾ ਇੰਝ ਕਰਦਾ ਹੈ ਸਹਿਲਾ ਆਇਆ ਸੋਏ, ਇਸ ਦੁਨੀਆ 'ਤੇ ਆਇਆ ਹੋਇਆ ਉਹ ਬੰਦਾ ਸੁਖਾਲਾ ਹੋ ਜਾਏਗਾ, ਸੁਖੀ ਹੋ ਜਾਏਗਾ, ਸੁਖੀ, ਬਾਕੀ ਕੋਈ ਸੁਖੀ ਨਹੀਂ ਹੋਵੇਗਾ। ਸੁੱਖ ਦੀ ਭਾਲ ਵਿੱਚ ਹੈ ਮਨੁੱਖ, ਪਰ ਜਿਹੜਾ ਕੇਂਦਰ ਹੈ ਸੁੱਖ ਦਾ ਕੇਂਦਰ ਮੰਨਿਆ ਵੀ ਇਹਨਾਂ ਚੀਜ਼ਾਂ 'ਚੋਂ ਸੁੱਖ ਹੋਏਗਾ, ਉਹ ਕੇਂਦਰ ਗਲਤ ਹੈ। ਧਾਰਨਾ ਜਿਹੜੀ ਅੰਦਰ ਬਣਾਈ ਆ ਵੀ ਫਲਾਣੀ ਚੀਜ਼ ਪ੍ਰਾਪਤ ਹੋ ਗਈ ਅਤੇ ਮੈਂ ਸੁਖੀ ਹੋ ਜਾਣਾ, ਇਹ ਧਾਰਨਾ ਗਲਤ ਆ, ਵਿਚਾਰਧਾਰਾ ਗਲਤ ਹੈ, ਦ੍ਰਿਸ਼ਟੀਕੋਣ ਗਲਤ ਆ। ਜੋ ਸੁੱਖ ਹੈ ਉਹ ਮਨੁੱਖ ਦੇ ਅੰਦਰ ਛੁਪਿਆ ਹੋਇਆ ਅਤੇ ਉਹ ਸੁੱਖ ਅਸੀਂ ਅੰਦਰੋਂ ਲੱਭਣਾ ਗੁਰੂ ਦੇ ਉਪਦੇਸ਼ ਰਾਹੀਂ, ਉਹ ਸਿਮਰਨ ਦੁਆਰਾ ਹੀ ਪ੍ਰਾਪਤ ਹੋਵੇਗਾ। ਡਿੱਠਾ ਸਭ ਸੰਸਾਰ ਸੁੱਖ ਨਾ ਨਾਮ ਬਿਨ, ਸੁੱਖ ਨਾ ਹੀ ਰੇ ਹਰ ਭਗਤ ਬਿਨਾ। ਪਰਮਾਤਮਾ ਦੀ ਭਗਤੀ ਤੋਂ ਬਗੈਰ ਹੈ ਭਾਈ ਸੁੱਖ ਨਹੀਂ ਕਿਸੇ ਨੂੰ ਵੀ, ਸਭ ਦੁਖੀ ਰਹਿਣਗੇ, ਉਹ ਨਹੀਂ ਸੁੱਖ ਪ੍ਰਾਪਤ ਹੋਵੇਗਾ ਜਿਹੜਾ ਅਸਲੀ ਸਦੀਵੀ ਰਹਿਣ ਵਾਲਾ ਬਿਨਾਂ ਭਗਤੀ ਤੋਂ। ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ ਸਹਿਲਾ ਆਇਆ ਸੋਏ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦਾ 52 ਅੱਖਰੀ ਵਿੱਚ ਬਚਨ ਹੈ ਇਹ ਆਵਨ ਆਏ ਸ੍ਰਿਸ਼ਟ ਮਹਿ। ਆਉਣ ਨੂੰ ਤਾਂ ਇਹ ਸ੍ਰਿਸ਼ਟੀ 'ਚ ਸਾਰੇ ਹੀ ਆਏ ਹੋਏ, ਮਨੁੱਖਾਂ ਵਾਲੇ ਸਰੀਰ ਹੀ ਹੈ ਸਭ ਦੇ, ਪਰ ਬਿਨ ਬੁੱਝੇ ਪਸ ਢੋਰ, ਜਿਹਨਾਂ ਬੁੱਝਿਆ ਨਹੀਂ ਇੱਥੇ ਆਉਣ ਦਾ ਮਨੋਰਥ, ਉਹ ਢੋਰ ਪਸ਼ੂਆਂ ਵਰਗੇ, ਕੋਤਲ ਪਸ਼ੂ ਹੁੰਦੇ ਨੇ ਨਾ ਚਾਰਾ ਜਿਹੜੇ ਵਾਹੀਦੇ ਨੇ ਖੇਤਾਂ 'ਚ ਵਾਹੀਦੇ, ਜਾਂ ਦੁਧਾਰੂ ਦੁੱਧ ਦੇਣ ਵਾਲੇ, ਇੱਕ ਉਹਨਾਂ ਪਸ਼ੂਆਂ ਦਾ ਚਾਰਾ ਢੋਣ ਵਾਲੇ ਹੁੰਦੇ ਨੇ, ਜਿਵੇਂ ਖੋਤੇ ਆਦਿਕ ਰੱਖੇ ਲੋਕਾਂ ਨੇ, ਉਹਨਾਂ ਨੂੰ ਢੋਰ ਪਸ਼ੂ ਕਿਹਾ ਜਾਂਦਾ, ਵੀ ਪਸ਼ੂਆਂ ਦਾ ਚਾਰਾ ਢੋਣ ਲਈ ਰੱਖੇ ਹੋਏ। ਤਾਂ ਹਜ਼ੂਰ ਕਹਿੰਦੇ ਨੇ ਜਿਹਨਾਂ ਬੁੱਝਿਆ ਨਹੀਂ ਇਸ ਜੀਵਨ ਦੇ ਮਨੋਰਥ ਨੂੰ, ਉਹ ਢੋਰ ਪਸ਼ੂਆਂ ਵਰਗੇ ਨੇ। ਨਾਨਕ ਗੁਰਮੁਖ ਸੋ ਬੁੱਝੈ ਜਾਂ ਕਹਿ ਭਾਗ ਮਥੋਰ। ਉਹ ਹੀ ਸਮਝਣਾ ਚੰਗੇ ਭਾਗਾਂ ਵਾਲਾ, ਉਹਦੇ ਮੱਥੇ ਦੇ ਭਾਗ ਸਵੱਲੇ ਹਨ, ਵੱਡੇ ਨੇ, ਮਹਾਨ ਭਾਗਾਂ ਵਾਲਾ, ਜੋ ਗੁਰਾਂ ਦੇ ਉਪਦੇਸ਼ ਰਾਹੀਂ ਬੁੱਝ ਲੈਂਦਾ ਇਸ ਜੀਵਨ ਦੇ ਮਨੋਰਥ ਨੂੰ, ਵੀ ਮੈਂ ਕਾਹਦੇ ਵਾਸਤੇ ਆਇਆ। ਬਾਕੀ ਉਮਰਾਂ ਲੰਘ ਜਾਣਗੀਆਂ ਤਾਂ ਨਹੀਂ ਸਮਝੇਗਾ ਕੋਈ, ਬੜੀ ਉਮਰ ਹੰਢਾ ਲਏਗਾ ਫਿਰ ਵੀ, ਵਾਸ਼ਨਾ ਵੱਧਦੀਆਂ ਜਾਣਗੀਆਂ ਸੰਸਾਰ ਦੀਆਂ, 90 ਸਾਲ ਦੀ ਉਮਰ 'ਚ ਪੁੱਜ ਕੇ ਵੀ ਵਾਸ਼ਨਾ ਹੀ ਹੋਣਗੀਆਂ, ਅਤੇ ਹੋਰ ਬਣਾ ਲਈਏ ਹੋਰ ਬਣਾ ਲਈਏ, ਇਹ ਨਹੀਂ ਬੁੱਝੇਗਾ ਮਨੋਰਥ ਕਿਆ ਸਰੀਰ ਦਾ, ਇਹ ਕਾਹਦੇ ਵਾਸਤੇ ਮਿਲਿਆ। ਆਇਆ ਸਫਲ ਤਾਹੂ ਕੋ ਗਣੀਆਂ, ਇਸ ਦੁਨੀਆਂ 'ਚ ਆਇਆ ਸਫਲਤਾ ਵਾਲਾ ਉਹ ਗਿਣਿਆ ਜਾਏਗਾ ਸਰੀਰਧਾਰੀ ਮਨੁੱਖ, ਜਾਸ ਰਸਨ ਹਰ ਹਰ ਮੁਖ ਭਨੀਆਂ, ਜਿਹਦੀ ਰਸਨਾ ਤੋਂ ਜਿਹਦੇ ਮੁੱਖ ਤੋਂ ਪਰਮਾਤਮਾ ਦਾ ਨਾਮ ਉਚਾਰਨ ਹੁੰਦਾ। ਆਏ ਬਸਹਿ ਸਾਧੂ ਕੈ ਸੰਗੇ, ਅਨਦਿਨ ਨਾਮ ਧਿਆਵਹਿ ਰੰਗੇ, ਆਵਤ ਸੋਜਨ ਨਾਮਹਿ ਰਾਤਾ ਜਾਂ ਕੋ ਦਇਆ ਮਇਆ ਵਿਧਾਤਾ। ਸਰੀਰ ਧਾਰ ਕੇ ਆਉਂਦਿਆਂ ਸਾਰ ਹੀ ਜੋ ਪਰਮਾਤਮਾ ਦੇ ਨਾਮ 'ਚ ਰੰਗਿਆ ਗਿਆ, ਉਹ ਹੈ ਜਿਹਦੇ 'ਤੇ ਵਿਧਾਤਾ ਦੀ ਦਇਆ ਹੈ, ਮਇਆ ਮਿਹਰ ਹੈ, ਖਾਸ ਮਿਹਰ ਰੱਬ ਦੀ ਪਛਾਣਨੀ ਹੋਵੇ ਤਾਂ ਉਹ ਇਹੋ ਜਿਹਾ ਹੁੰਦਾ। ਜਿਵੇਂ ਸੰਤ ਅਤਰ ਸਿੰਘ ਜੀ ਮਸਤੂਆੜੇ ਵਾਲੇ ਨੇ ਕਿਹਾ ਸੀ ਕਿ ਬਚਪਨ ਤੋਂ ਹੀ ਸਾਡੀ ਇਹ ਅਵਸਥਾ ਸੀ ਕਿ ਜਿੱਥੇ ਬੈਠੇ ਹਾਂ ਇੱਥੇ ਹੀ ਬੈਠੇ ਰਹੀਏ, ਸਾਨੂੰ ਹਿਲਾਵੇ ਕੋਈ ਨਾ, ਵਰਮੀ ਬਣ ਜਾਵੇ ਵਿਸ਼ਾ ਕੁੱਤੇ, ਦੈਨ ਐਡਾ ਚਿੱਤ ਜੁੜਿਆ ਹੋਇਆ ਸੀ। ਉਹ ਪਿਛਲੇ ਜਨਮਾਂ ਦੇ ਸੰਸਕਾਰ ਹੁੰਦੇ ਨੇ। ਮੈਨੂੰ ਬਾਬਾ ਠਾਕੁਰ ਸਿੰਘ ਜੀ ਦੇ ਭਰਾਤਾ ਮਿਲੇ, ਇੱਕ ਤਾਏ ਦੇ ਪੁੱਤ ਭਰਾ। ਮੈਂ ਫਿਰ ਉਹਨਾਂ ਨੂੰ ਪੁੱਛਿਆ ਕਿ ਦੱਸੋ ਕੁਛ, ਉਹਨਾਂ ਕਿਹਾ ਸੀ ਕਿ ਸਾਨੂੰ ਉਦੋਂ ਪਤਾ ਨਹੀਂ ਸੀ ਬਚਪਨ ਵਿੱਚ ਕਿ ਇਹ ਠਾਕੁਰ ਸਿੰਘ ਕਿਉਂ ਇਕੱਲਾ ਇਕੱਲਾ ਰਹਿੰਦਾ। ਜਦੋਂ ਪਸ਼ੂ ਚਾਰਨ ਜਾਂਦੇ ਸੀ ਅਸੀਂ ਬੱਚੇ ਸਾਰੇ ਬਾਂਦਰ ਕਿਲਾ ਵਗੈਰਾ ਖੇਡਦੇ ਸਾਂ, ਪਰ ਠਾਕੁਰ ਸਿੰਘ ਕਿਸੇ ਝਾੜੀ 'ਤੇ ਪਰਨਾ ਪਾ ਕੇ ਉਹਦੇ ਛਾਵੇਂ ਬੈਠਾ ਰਹਿੰਦਾ ਸੀ ਜਿਵੇਂ ਜੋਗੀ ਦੀ ਸਮਾਧੀ ਲੱਗੀ ਹੋਈ ਹੈ। ਅਤੇ ਪਸ਼ੂਆਂ ਨੂੰ ਕਦੇ ਇੰਨਾ ਸੋਟਾ ਨਹੀਂ ਸੀ ਮਾਰਿਆ, ਹਰਾ ਹਰਾ ਸੋਹਣਾ ਘਾਹ ਜਿੱਥੇ ਹੁੰਦਾ ਸੀ ਉੱਥੇ ਛੱਡਦੇ ਸਨ, ਅਤੇ ਪਰਨੇ ਨਾਲ ਮੂਕੇ ਨਾਲ ਹੀ ਮੋੜਦੇ ਸੀ, ਡੰਡਾ ਵੀ ਨਹੀਂ ਸੀ ਮਾਰਦੇ ਪਸ਼ੂ ਨੂੰ, ਇਸ ਪ੍ਰਕਾਰ ਦਾ ਉਹਨਾਂ ਦਾ ਸਵੱਛ ਹਿਰਦਾ ਸੀ। ਮੈਂ ਉਹਨਾਂ ਨੂੰ ਵੇਖਿਆ, ਉਹਨਾਂ ਨੂੰ ਲੋਕ ਸੰਤ ਕਹਿੰਦੇ ਸੀ, ਦਰਸ਼ਨ ਕਰਨ ਲੱਭਦੇ ਫਿਰਦੇ ਸੀ, ਅਤੇ ਉਹ ਬੱਸ ਤੋਂ ਉਤਰ ਕੇ ਸਿੱਧਾ ਪਹਿਲਾਂ ਪਸ਼ੂਆਂ ਵੱਲ ਜਾਂਦੇ ਸੀ, ਔਰ ਜੇ ਕੋਈ ਪਸ਼ੂ ਧੁੱਪੇ ਵਜਾ ਤਾਂ ਆਪ ਖੋਲ੍ਹ ਕੇ ਛਾਵੇਂ ਬੰਨਣ ਲੱਗ ਪੈਂਦੇ ਸੀ। ਅਤੇ ਉਹਨਾਂ ਮੈਨੂੰ ਇਹ ਗੱਲ ਕਹੀ ਮੇਰਾ ਨਾਂ ਲੈ ਕੇ ਵੀ ਇਹ ਬੇਜ਼ਬਾਨੇ ਹਨ, ਇਹ ਵੀ ਰੱਬ ਦੇ ਜੀਵ ਨੇ ਜਿੱਦਾਂ ਦੇ ਅਸੀਂ ਹਾਂ, ਇਹਨਾਂ ਮੂੰਹ ਮੰਗਣਾ ਕੁਛ ਨਹੀਂ, ਕੁਛ ਕਹਿਣਾ ਨਹੀਂ, ਅਸੀਂ ਧੁੱਪੇ ਹਾਂ ਛਾਵੇਂ ਹਾਂ, ਇਹਨਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ, ਅਤੇ ਇਹਨਾਂ ਦੀ ਸੇਵਾ ਦਾ ਬਹੁਤ ਵੱਡਾ ਫਲ ਆ। ਇਹ ਸਵੱਛ ਹਿਰਦੇ ਦੀਆਂ ਨਿਸ਼ਾਨੀਆਂ ਹੁੰਦੀਆਂ ਕਿ ਕਿਸੇ ਜੀਵ ਨੂੰ ਦੁਖੀ ਵੇਖ ਕੇ, ਤੰਗੀ 'ਚ ਵੇਖ ਕੇ ਉਹ ਪਸੀਜਦਾ ਹੈ, ਉਹਦਾ ਹਿਰਦਾ ਦਰਵੀਭੂਤ ਹੁੰਦਾ, ਕਠੋਰ ਨਹੀਂ ਹੁੰਦਾ। ਇਸ ਪ੍ਰਕਾਰ ਹਜ਼ੂਰ ਨੇ ਕਿਹਾ, ਗੁਰੂ ਅਰਜਨ ਦੇਵ ਜੀ ਨੇ, ਆਵਤ ਸੋਜਨ ਨਾਮੈ ਰਾਤਾ ਜਾਂ ਕਹੋ ਦਇਆ ਮਇਆ ਵਿਧਾਤਾ। ਫਿਰ ਫਲ ਕੀ ਮਿਲਿਆ, ਇੱਕ ਹੈ ਆਵਨ ਫਿਰ ਜੂਨ ਨਾ ਆਇਆ। ਬਾਕੀ ਲੋਕ ਹੋਰਨਾਂ ਜੂਨਾਂ 'ਚ ਪੈ ਜਾਣਗੇ, ਉਹ ਇੱਕ ਵਾਰੀ ਆਇਆ ਮਨੁੱਖ ਜਾਮਾ ਧਾਰ ਕੇ, ਫਿਰ ਦੁਬਾਰਾ ਜੂਨਾਂ 'ਚ ਨਹੀਂ ਆਏਗਾ। ਇੱਕ ਹੈ ਆਵਨ ਫਿਰ ਜੂਨ ਨਾ ਆਇਆ, ਨਾਨਕ ਹਰ ਕੈ ਦਰਸ ਸਮਾਇਆ। ਮਨ ਉਹਦਾ ਹਰੀ ਦੇ ਦਰਸ਼ਨਾਂ ਵਿੱਚ ਸਮਾ ਜਾਏਗਾ, ਲੀਨ ਹੋ ਜਾਏਗਾ, ਬ੍ਰਹਮ ਗਿਆਨੀ ਆਪ ਪਰਮੇਸ਼ੁਰ ਬਣ ਜਾਏਗਾ, ਰੱਬ ਵਿੱਚ ਅਭੇਦ ਹੋ ਜਾਏਗਾ। ਥਿਰ ਪਾਰ ਬ੍ਰਹਮ ਪਰਮੇਸ਼ੁਰੋ ਸੇਵਕ ਥਿਰ ਹੋਸੀ, ਸਹਿਲਾ ਆਇਆ ਸੋਏ ਮਹੱਲਾ ਚੌਥਾ, ਸਭਨਾ ਦਾਤਾ ਆਪ ਹੈ। ਇੱਕੋ ਇੱਕ ਪਰਮਾਤਮਾ ਸਾਰੀ ਸ੍ਰਿਸ਼ਟੀ ਦੇ ਜੀਆਂ ਦਾ ਦਾਤਾ ਹੈ, ਜੋ ਕੁਛ ਵੀ ਮਿਲੇਗਾ ਪਰਮਾਤਮਾ ਵੱਲੋਂ ਹੀ ਮਿਲੇਗਾ, ਜੋ ਮਿਲਿਆ ਉਹਦੇ ਵੱਲੋਂ ਹੀ ਮਿਲਿਆ ਹੋਇਆ। ਮਤ ਸਮਝੋ ਕਿਸੇ ਹੋਰ ਤੋਂ ਮੈਨੂੰ ਮਿਲ ਜਾਏਗਾ, ਕਿਸੇ ਹੋਰ ਯਤਨ ਨਾਲ ਮਿਲ ਜਾਏਗਾ, ਨਹੀਂ। ਜੇ ਉਹ ਨਹੀਂ ਦੇਣਾ ਚਾਹੁੰਦਾ ਤਾਂ ਲੱਖ ਯਤਨ ਕਰ, ਫਿਰ ਕੁਛ ਨਹੀਂ ਮਿਲਣਾ। ਸਾਰੀ ਸ੍ਰਿਸ਼ਟੀ ਦੇ ਜੀਆਂ ਦਾ ਦਾਤਾ ਆਪ ਹੈ, ਆਪੇ ਮਿਲਣਹਾਰ। ਪਹਾੜ ਨੂੰ ਇੱਕ ਰੇਤ ਦਾ ਕਿਣਕਾ ਆਪਣੀ ਜੱਫੀ 'ਚ ਨਹੀਂ ਲੈ ਸਕਦਾ, ਪਹਾੜ ਦੀ ਹੀ ਇਹ ਦਿਆਂਤਦਾਰੀ ਹੈ ਕਿ ਉਹ ਇੱਕ ਰੇਤ ਦੇ ਕਿਣਕੇ ਨੂੰ ਆਪਣੇ 'ਚ ਮਿਲਾ ਲਏ। ਆਪ ਹੀ ਮਿਲਣਹਾਰ ਹੈ, ਨਾਨਕ ਸ਼ਬਦ ਮਿਲੇ ਨਾ ਵਿਛੜ ਹੈ ਜਿਨ੍ਹਾਂ ਸੇਵਿਆ ਹਰ ਦਾ ਤਾਰ। ਗੁਰੂ ਦੇ ਸ਼ਬਦ ਵਿੱਚ ਜਿਹੜੇ ਲੀਨ ਹੋਏ ਨੇ, ਮਨ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੇ ਅਨੁਸਾਰ ਹੀ ਕਰ ਲਿਆ ਹੈ, ਉਹ ਐਸੇ ਮਿਲੇ ਕਿ ਫਿਰ ਵਿਛੜਦੇ ਨਹੀਂ ਹਨ। ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਰਾਹੀਂ ਹਰੀ ਦਾਤਾਰ ਪਰਮਾਤਮਾ ਨੂੰ ਸੇਵਿਆ ਯਾਨੀ ਸਿਮਰਿਆ। ਪੌੜੀ, ਗੁਰਮੁਖ ਹਿਰਦਾ ਸ਼ਾਂਤ ਹੈ। ਫਲਕੀ ਮਿਲਿਆ ਜੀ ਉਹਨਾਂ ਦੀ ਅਵਸਥਾ ਕਿਹੋ ਜੀ? ਤਾਂ ਹਜ਼ੂਰ ਕਹਿੰਦੇ ਨੇ ਗੁਰਮੁਖ ਹਿਰਦਾ ਸ਼ਾਂਤ ਹੈ, ਨਾਉਂ ਉਗਵਿਆਇਆ। ਜਿਹੜਾ ਨਾਮ ਅੰਦਰ ਛੁਪਿਆ ਹੋਇਆ ਸੀ, ਬੀਜ ਸਭ ਦੇ ਅੰਦਰ ਹੈ ਪਰ ਉੱਗਿਆ ਨਹੀਂ ਹੈ। ਜਿਸ ਗੁਰਮੁਖ ਦੇ ਹਿਰਦੇ 'ਚ ਗੁਰੂ ਉਪਦੇਸ਼ ਰਾਹੀਂ ਅੰਦਰ ਜਿਹੜਾ ਨਾਮ ਦਾ ਬੀਜ ਸੀ ਉਗਵਿਆਇਆ ਹੈ, ਪ੍ਰਗਟ ਹੋ ਆਇਆ ਹੈ, ਜੰਮ ਪਿਆ ਹੈ, ਸੋ ਉਹਦੇ ਹਿਰਦੇ 'ਚ ਬਿਲਕੁਲ ਸ਼ਾਂਤੀ ਹੋਵੇਗੀ। ਇਹ ਨਿਸ਼ਾਨੀ ਹੈ, ਹਿਰਦਾ ਠੰਡਾ ਠਾਰ ਹੋਵੇਗਾ। ਔਰ ਜਪ ਤਪ ਤੀਰਥ ਸੰਜਮ ਕਰੇ ਸੱਚੇ ਪ੍ਰਭ ਪਾਇਆ, ਮੇਰੇ ਪ੍ਰਭ ਪਾਇਆ। ਜਿਹੜਾ ਜੀਵ ਮੇਰੇ ਪ੍ਰਭੂ ਪਰਮਾਤਮਾ ਨੂੰ ਭਾ ਗਿਆ, ਚੰਗਾ ਲੱਗਾ, ਪਸੰਦ ਆ ਗਿਆ ਨਾ, ਜਿਹਨੇ ਆਪਣੇ ਵਿਕਾਰ ਮਿਟ ਲਏ, ਹੰਕਾਰ ਮਿਟ ਲਿਆ, ਉਹਨੇ ਜਪ ਵੀ ਕਰ ਲਿਆ, ਤਪ ਵੀ ਕਰ ਲਿਆ, ਸਾਰੇ ਤੀਰਥ ਵੀ ਨਹਾ ਲਏ, ਉਹਨੇ ਸਾਰਾ ਸੈਲਫ ਕੰਟਰੋਲ, ਇੰਦਰੀਆਂ ਦਾ ਦਮਨ ਵੀ, ਸੰਜਮ ਵੀ ਸਾਰਾ ਕਰ ਲਿਆ, ਭਾਵ ਉਹਨੇ ਸਾਰੇ ਸਾਧਨ ਹੀ ਕਰ ਲਏ, ਸਮਝੋ, ਜਿਹੜਾ ਪਰਮਾਤਮਾ ਨੂੰ ਭਾ ਗਿਆ। ਹਿਰਦਾ ਸ਼ੁੱਧ ਹਰ ਸੇਮ ਦੇ ਸੋਹੇ ਗੁਣ ਗਾਇਆ, ਪਰਮਾਤਮਾ ਦੇ ਗੁਣ ਗਾਉਂਦੇ ਹੋਏ, ਸੋਹੇ ਬਹੁ ਵਚਨ ਹੈ, ਸੋਹਦੇ ਹਨ, ਸੋਭਾ ਪਾਉਂਦੇ ਹਨ ਵਾਹਿਗੁਰੂ ਦੇ ਦਰ 'ਤੇ, ਔਰ ਹਿਰਦਾ ਸ਼ੁੱਧ ਹੋ ਜਾਂਦਾ ਬਿਲਕੁਲ ਪਵਿੱਤਰ, ਔਰ ਹਰੀ ਦਾ ਸੇਵਨ ਸਿਮਰਨ ਕਰਦਿਆਂ ਹੋਇਆਂ, ਮੇਰੇ ਹਰ ਜੀਓ ਇਹ ਰਹਿ ਭਾਵ ਦਾ ਗੁਰਮੁਖ ਤਰਾਇਆ, ਮੇਰੇ ਹਰੀ ਪਰਮਾਤਮਾ ਅਕਾਲ ਪੁਰਖ ਨੂੰ ਇੰਜ ਹੀ ਪਾਉਂਦਾ ਹੈ ਕਿ ਗੁਰਮੁਖ ਦੀ ਸੰਗਤ ਦੁਆਰਾ ਹੀ ਲੋਕ ਤਰਨਗੇ। ਗੁਰੂ ਪੂਰੇ ਦੀ ਸੰਗਤ ਰਾਹੀਂ, ਗੁਰੂ ਦੇ ਸਨਮੁਖ ਹੋ ਕੇ ਹੀ ਸੰਸਾਰ ਤੋਂ ਕੋਈ ਤਰੇਗਾ, ਆਪ ਤਰੇਗਾ, ਹੋਰਨਾਂ ਨੂੰ ਤਾਰ ਵੀ ਦੇਵੇ, ਤਰਾ ਦੇਵੇਗਾ ਸੰਸਾਰ ਤੋਂ। ਨਾਨਕ ਗੁਰਮੁਖ ਮੇਲਿਆਨ ਹਰ ਦਰ ਸੁਹਾਇਆ। ਸਤਿਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਜਿਨ੍ਹਾਂ ਗੁਰਮੁਖਾਂ ਨੂੰ ਮੇਲ ਲਿਆ ਪਰਮਾਤਮਾ ਨੇ, ਉਹ ਹਰੀ ਦੇ ਦਰ 'ਤੇ ਸੁਹਾਇਆ ਸ਼ੋਭਨੀਕ ਹੋ ਕੇ ਗਏ ਹਨ, ਮੁੱਖ ਉਜਲਾ ਲੈ ਕੇ ਗਏ ਹਨ। ਉਹਨਾਂ ਦੀ ਦਰਗਾਹ ਵਿੱਚ ਜੈ ਜੈਕਾਰ ਹੈ, ਸਤਿਕਾਰ ਹੈ, ਇੱਜ਼ਤ ਹੈ। ਬਾਕੀ ਲੋਕ ਦੁਖੀ ਹੋਣਗੇ, ਨਿਰਾਦਰ ਹੋਵੇਗਾ, ਅਪਜਸ ਹੋਵੇਗਾ ਦੋਵਾਂ ਜਹਾਨਾਂ ਵਿੱਚ। ਇਸ ਪ੍ਰਕਾਰ ਦਾ ਉਪਦੇਸ਼ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦੇ ਪਵਿੱਤਰ ਮੁਖਾਰਬਿੰਦ ਤੋਂ ਉਚਾਰਿਆ ਹੋਇਆ, ਜਿੰਨੀ ਕੁ ਸਤਿਗੁਰੂ ਨੇ ਸੋਝੀ ਬਖਸ਼ੀ ਹੈ, ਸਮਰੱਥਾ ਬਖਸ਼ੀ ਹੈ, ਜੋ ਬੁਲਾਇਆ ਹੈ ਉਹਦੇ ਅਨੁਸਾਰ ਆਪ ਜੀ ਨੇ ਸੁਣਿਆ। ਮੇਰੀਆਂ ਭੁੱਲਾਂ ਗਲਤੀਆਂ ਸਤਿਗੁਰੂ ਜੀ ਅਤੇ ਆਪ ਗੁਰੂ ਕੀ ਸੰਗਤ ਨੇ ਖਿਮਾ ਕਰ ਦੇਣੀ, ਅੱਗੇ ਵਾਸਤੇ ਸੁਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।